ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਨਾ ਸਿਰ ਕੇ ਲੇਖ ਨਾ ਪੜੈ ਆਨਾ ਕਾਇਆ ਕਾਗਦ ਮਨ ਪਰਵਾਨਾ ਸਿਰ ਕੇ ਲੇਖ ਨਾ ਪੜੈ ਆਨਾ ਦਰਗਹ ਘੜੀਐ ਤੀਨੇ ਲੇਖ ਖੋਟਾ ਕਾਮ ਨਾ ਆਵੈ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੱਦੀ ਤੇ ਬਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀ ਉਵੜ ਭਾਗੇ ਹਾਂ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਪਾਵਨ ਜੋ ਅੰਮ੍ਰਿਤ ਵੇਲੇ ਹੁਕਮਨਾਮਾ ਆਇਆ ਹੈ ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਮੂਲ ਪਾਠ ਹੁਣੇ ਸਰਵਣ ਕੀਤਾ ਹੈ। ਬੜੇ ਹੀ ਅਦਬ ਤੇ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ। ਸਤਿਗੁਰੂ ਅੱਗੇ ਅਰਦਾਸ ਕਰੀਏ, ਪਾਤਸ਼ਾਹ ਅਸੀਂ ਅਲਬ ਬੁੱਧੀ ਜੀਵ ਹਾਂ, ਆਪ ਜੀ ਦੀ ਬਾਣੀ ਅਗਾਧ ਬੋਧ ਹੈ, ਕਿਰਪਾ ਕਰਕੇ ਤਰਸ ਕਰਕੇ ਇਸ ਪਾਵਨ ਬਚਨ ਦੇ ਅਰਥ ਆਪ ਕਰਵਾ ਲੈਣੇ। ਆਓ ਬੜੇ ਅਦਬ ਸਤਿਕਾਰ ਦੇ ਨਾਲ ਸ਼ਬਦ ਦੀ ਵਿਚਾਰ ਆਰੰਭ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਅਰਦਾਸ ਦੇ ਨਾਲ ਗੁਰਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਨਾ।
ਇਹ ਪਾਵਨ ਬਚਨ ਜੋ ਆਪ ਜੀ ਨੇ ਸਰਵਣ ਕੀਤਾ ਹੈ ਤਨਾਸਰੀ ਰਾਗ ਦੇ ਅੰਦਰ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 662 ਉੱਪਰ ਸਵਾਇਮਾਨ ਹੈ। ਇਸ ਪਾਵਨ ਸ਼ਬਦ ਦੇ ਅੰਦਰ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਇੱਕ ਤੇ ਸੰਸਾਰ ਦੇ ਉੱਤੇ ਸਾਡਾ ਸਰੀਰ ਹੈ ਤੇ ਉਹਦੇ ਅੰਦਰ ਪਰਮਾਤਮਾ ਨੇ ਮਨ ਨੂੰ ਟਿਕਾਇਆ ਹੈ। ਇਸ ਮਨ ਦੇ ਨਾਲ, ਇਸ ਸਰੀਰ ਦੇ ਨਾਲ, ਇਸ ਧਰਤੀ ਦੇ ਉੱਤੇ ਆਣ ਕੇ ਆਪਣੇ ਇਹਨਾਂ ਜਿਹੜੇ ਪਰਮਾਤਮਾ ਨੇ ਸਾਨੂੰ ਗਿਆਨ ਇੰਦਰੇ ਦਿੱਤੇ ਨੇ, ਇਹਨਾਂ ਦੇ ਰਾਹੀਂ ਉਸ ਪਰਮਾਤਮਾ ਦੀ ਇਬਾਦਤ ਕਰਨੀ। ਹੁਣ ਸਤਿਗੁਰੂ ਜੀ ਇਸ ਸ਼ਬਦ ਦੀ ਆਰੰਭਤਾ ਜਿਹੜੀ ਉਹ ਕਰਦੇ ਨੇ ਕਿ ਕਾਇਆ ਕਾਗਦ ਮਨ ਪਰਵਾਣਾ। ਇਹ ਸਰੀਰ ਕਾਇਆ ਇਹ ਇੱਕ ਕਾਗਜ਼ ਦੀ ਨਿਆਈ ਹੈ। ਹੁਣ ਕਾਗਜ਼ ਦੇ ਉੱਤੇ ਲਿਖਿਆ ਵੀ ਜਾਂਦਾ, ਪਰ ਦੂਜੇ ਪਾਸੇ ਜੇ ਅਸੀਂ ਕਾਗਜ਼ ਦਾ ਸੰਸਾਰ ਦੇ ਵਿੱਚ ਰੁਤਬਾ ਦੇਖੀਏ ਤੇ ਇਹਦੇ ਉੱਤੇ ਇੱਕ ਬੂੰਦ ਪਾਣੀ ਦੀ ਪੈ ਜਾਵੇ ਤੇ ਇਹ ਖਤਮ ਹੈ, ਇਹ ਗਲ ਜਾਂਦਾ ਹੈ, ਇਹ ਨਾਸ ਹੋ ਜਾਂਦਾ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਇਸ ਕਾਗਜ਼ ਨੂੰ ਜੇ ਬਚਾਉਣਾ ਹੈ ਤੇ ਫਿਰ ਇੱਕ ਕੰਮ ਕਰਨਾ ਪਵੇਗਾ। ਅਸੀਂ ਆਮ ਘਰਾਂ ਦੇ ਵਿੱਚ ਬਚਪਨ ਦੇ ਵਿੱਚ ਪੜ੍ਹਦੇ ਹੋਏ ਨਾ, ਕਾਗਜ਼ ਦੇ ਉੱਤੇ ਟਰੇਸ ਕਰਨਾ ਹੋਵੇ ਤੇ ਉਹਨੂੰ ਅਸੀਂ ਤੇਲ ਲਾ ਦਿੰਦੇ ਸਾਂ, ਉਹਦੇ ਉੱਤੇ ਫਿਰ ਟਰੇਸ ਕੀਤਾ ਜਾਂਦਾ ਹੈ। ਪਰ ਜਦੋਂ ਉਹ ਤੇਲ ਦਾ ਭਿੱਜਿਆ ਹੋਇਆ ਕਾਗਜ਼ ਪਾਣੀ ਦੇ ਵਿੱਚ ਡੁਬਾਉਂਦੇ ਹਾਂ ਤੇ ਉਹ ਗਲਦਾ ਨਹੀਂ, ਉਹਦੇ ਉੱਤੇ ਲਿਖੇ ਹੋਏ ਅੱਖਰ ਐਨ ਸਾਬਤ ਰਹਿੰਦੇ ਨੇ। ਹੁਣ ਇਹ ਅਧਿਆਤਮਕ ਜੀਵਨ ਨੂੰ ਉੱਚਿਆਂ ਚੁੱਕਣ ਵਾਸਤੇ ਸਤਿਗੁਰੂ ਨੇ ਇੱਕ ਸੰਸਾਰੀ ਉਦਾਹਰਨ ਦਿੱਤੀ ਹੈ ਕਿ ਇਹ ਮਾਨੋ ਸਾਡਾ ਜਿਹੜਾ ਸਰੀਰ ਹੈ ਇਹ ਇੱਕ ਕਾਗਜ਼ ਹੈ ਤੇ ਮਨ ਪਰਵਾਣਾ ਭਾਵ ਇਹ ਮਨ ਜਿਹੜਾ ਹੈ ਇਹਦੇ ਉੱਤੇ ਉੱਕਰਿਆ ਹੋਇਆ ਅੱਖਰ, ਇਹਦੇ ਉੱਤੇ ਉੱਕਰੇ ਹੋਏ ਜਿਹੜੇ ਗਿਆਨ ਦੇ ਅੱਖਰ ਨੇ ਇਹ ਸਮਝ ਲਈਏ। ਕਿਉਂਕਿ ਮੇਰੇ ਸਤਿਗੁਰੂ ਨੇ ਸਮੁੱਚੀ ਬਾਣੀ ਦੇ ਵਿੱਚ ਸਭ ਤੋਂ ਵੱਧ ਜੇ ਸੰਬੋਧਨ ਕੀਤਾ ਤੇ ਉਹ ਮਨ ਨੂੰ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ, ਪੜਿਓ ਜੀ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰਨਾਲ ਰਹੋ ਤੂੰ ਮਨ ਮੇਰੇ, ਮਨ ਨੂੰ ਹੀ ਸੰਬੋਧਨ ਹੋ ਕੇ ਕਿਹਾ ਨਾ। ਕਿਉਂਕਿ ਜਿੱਥੇ ਸਰੀਰ ਦੀ ਗੱਲ ਆਈ ਹੈ ਉੱਥੇ ਸਰੀਰ ਨੂੰ ਚੱਲ ਕੇ ਗੁਰਦਰਬਾਰ ਦੇ ਵਿੱਚ ਗੁਰੂ ਦੀਖਿਆ ਲੈਣ ਵਾਸਤੇ ਭਾਵ ਸ਼ਬਦ ਰੂਪੀ ਗਿਆਨ ਲੈਣ ਵਾਸਤੇ ਇਹਨਾਂ ਪੈਰਾਂ ਨੂੰ ਚੱਲਣ ਦੀ ਪ੍ਰੇਰਨਾ ਵੀ ਦਿੱਤੀ ਹੈ, ਇਹਨਾਂ ਅੱਖਾਂ ਨੂੰ ਤੱਕਣ ਦੀ ਗੱਲ ਕੀਤੀ ਹੈ। ਅਸੀਂ ਆਨੰਦ ਸਾਹਿਬ ਪੜ੍ਹਦੇ ਹਾਂ, ਪੂਰੇ ਸਰੀਰ ਨੂੰ ਸਤਿਗੁਰੂ ਨੇ ਆਨੰਦ ਸਾਹਿਬ ਦੇ ਵਿੱਚ ਸਾਹਮਣੇ ਰੱਖ ਕੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਵੀ ਭਲਿਓ ਇਹਨਾਂ ਅੱਖਾਂ ਦੇ ਨਾਲ ਚੰਗਾ ਵੇਖਣਾ ਹੈ, ਕੰਨਾਂ ਦੇ ਨਾਲ ਚੰਗਾ ਸੁਣਨਾ ਹੈ, ਇਸ ਰਸਨਾ ਦੇ ਨਾਲ ਜ਼ਬਾਨ ਦੇ ਨਾਲ ਚੰਗਾ ਬੋਲਣਾ ਹੈ। ਜੇ ਇਹ ਤਿੰਨ ਇੰਦਰੀਆਂ ਦੇ ਨਾਲ ਤੁਸੀਂ ਇਹ ਕਰਮ ਕਰ ਲਏ ਤੇ ਤੁਹਾਡਾ ਜੀਵਨ ਸਫਲ ਹੈ। ਪਰ ਇਹ ਤਿੰਨ ਗਿਆਨ ਇੰਦਰੀ ਜਿਹੜੇ ਨੇ, ਇਹ ਜਿਹੜੇ ਸਾਡੇ ਇੰਦਰੀ ਨੇ, ਇਹ ਕਰਮ ਤਾਂ ਕਰਦੇ ਨੇ ਪਰ ਮਨ ਨਹੀਂ ਮੰਨਦਾ। ਸਭ ਤੋਂ ਵੱਡੀ ਖੇਡ ਜਿਹੜੀ ਹੈ ਉਹ ਮਨ ਦੀ ਹੈ। ਮਨ ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ ਜੀ, ਅੰਮ੍ਰਿਤ ਵੇਲਾ ਸੰਭਾਲਿਆ ਨਹੀਂ ਜਾਂਦਾ, ਮਨ ਉੱਠਣ ਨਹੀਂ ਦਿੰਦਾ, ਮਨ ਕਰਦਾ ਰਜਾਈ ਦੇ ਵਿੱਚ ਸੌਂ ਜਾਈਏ। ਮਨ ਗੁਰਦੁਆਰੇ ਜਾਣ ਦੀ ਪ੍ਰੇਰਣਾ ਨਹੀਂ ਦਿੰਦਾ, ਸਾਰੀ ਰਾਤ ਲੱਚਰਤਾ ਵਾਲੇ ਪ੍ਰੋਗਰਾਮ ਹੋਣ ਤੇ ਅਸੀਂ ਉੱਥੇ ਸਾਰੀ ਰਾਤ ਜਾਗਦੇ ਰਹਿੰਦੇ ਹਾਂ, ਪਰ ਕਿਤੇ ਦੀਵਾਨ ਸੱਜੇ, ਕਿਤੇ ਕੋਈ ਗੁਰੂ ਘਰ ਦਾ ਰਾਗੀ ਢਾਡੀ ਕਵੀਸ਼ਰ ਕੋਈ ਕਥਾਵਾਚਕ ਗੁਰਸਿੱਖਿਆ ਦੇ ਤੇ ਸਾਨੂੰ ਨੀਂਦ ਆਉਣ ਲੱਗ ਪੈਂਦੀ ਹੈ। ਇਹਦਾ ਕਾਰਨ ਹੈ ਮਨ ਸੁੱਤਾ ਹੈ ਤੇ ਮੇਰੇ ਸਤਿਗੁਰੂ ਕਹਿੰਦੇ ਉਹ ਭਲਿਆ ਇਸ ਮਨ ਨੂੰ ਜਗਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਕਿੱਥੇ ਜਾਂਦੇ ਪਏ ਆ ਜੀ, ਸਾਰੇ ਕਾਰਜ ਰਾਸ ਕਰਨ ਵਾਲਾ ਉਦਾਤਾ ਜਿਹਨੇ ਸਾਨੂੰ ਪੈਦਾ ਕੀਤਾ, ਸਾਰੇ ਕਾਰਜ ਰਾਸ ਕਰਨ ਵਾਲਾ, ਸਭ ਕੁਝ ਸਾਡੀ ਝੋਲੀ ਦੇ ਵਿੱਚ ਉਦਾਤਾ ਪਾਉਣ ਵਾਲਾ, ਤੇ ਫਿਰ ਅਸੀਂ ਭਟਕਦੇ ਕਿਉਂ ਹਾਂ? ਇਸੇ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਵਾਜ਼ ਮਾਰਦੇ ਨੇ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੀਏ, ਕਿਉਂ ਨੂੰ ਵਿਸਾਰੀਏ ਜੀ? ਇਹ ਮਨ ਪਰਵਾਣੇ ਦੇ ਉੱਤੇ ਭਾਵ ਆਪਣੇ ਸਰੀਰ ਉੱਤੇ ਇਹ ਉੱਕਰ ਲਈਏ ਕਿ ਉਹਨੂੰ ਵਿਸਾਰਨਾ ਨਹੀਂ ਚਾਹੀਦਾ। ਐਸੇ ਵੱਡੇ ਦਾਤੇ ਨੂੰ ਜਿਹਦਾ ਸਾਨੀ ਕੋਈ ਨਹੀਂ, ਇਸ ਸੰਸਾਰ ਦੇ ਉੱਤੇ ਉਹਦੇ ਵੱਡੇ ਉਹਦੇ ਜਿੱਡਾ ਹੈ ਹੀ ਕੋਈ ਨਹੀਂ, ਤੇ ਮੇਰੇ ਸਤਿਗੁਰੂ ਕਹਿੰਦੇ ਉਹ ਭਲਿਓ ਆਓ ਆਣ ਕੇ ਬੈਠੋ, ਸਤ ਸੰਗਤ ਵਿੱਚ ਜੁੜ ਕੇ ਬੈਠੋ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਬਾਣੀ ਪੜੋ। ਤੇ ਬਾਣੀ ਕਿਹੜੀ ਪੜ੍ਹਨੀ ਆ ਜੀ? ਕੱਚੀ ਬਾਣੀ ਨਹੀਂ ਪੜ੍ਹਨੀ, ਬਾਣੀ ਤਾਂ ਗਾਵੋ ਗੁਰੂ ਕੇਰੀ ਜਿਹੜੀ ਗੁਰੂ ਸਾਹਿਬਾਨਾਂ ਨੇ ਉਚਾਰਨ ਕੀਤੀ ਹੋਈ ਹੈ, ਸੱਚੀ ਬਾਣੀ, ਧੁਰਕੀ ਬਾਣੀ, ਜਿਹਨੂੰ ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਕੇ ਸਾਨੂੰ ਹੁਕਮ ਕੀਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਇਹ ਸਾਡੀ ਝੋਲੀ ਵਿੱਚ ਦਾਤ ਪਾਈ ਹੈ। ਇਹਨੂੰ ਮਨ ਨੂੰ ਆਵਾਜ਼ਾਂ ਮਾਰੀਏ, ਮਨ ਨੂੰ ਕਹੀਏ ਨਾ, ਮਨ ਰੇ ਕੌਣ ਕੁਮਤ ਤੈ, ਕਿਹੜੀ ਕੁਮਤ ਲੈ ਲਈ, ਪਾਰ ਨਿੰਦਿਆ ਪਰਾਈ ਨਿੰਦਿਆ, ਪਰ ਦਾਰਾ ਪਰਾਇਆ ਧਨ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਸਾਡੀਆਂ ਅੱਖਾਂ ਤੱਕਦੀਆਂ ਰਹਿੰਦੀਆਂ ਕਿ ਪਰਾਇਆ ਧਨ ਇੰਨੇ ਕਮਾ ਲਿਆ ਜੀ, ਇਹ ਕਿੱਥੋਂ ਆ ਗਿਆ ਜੀ, ਸਾਡੇ ਘਰ ਤੇ ਆਇਆ ਨਹੀਂ, ਮੈਂ ਰੋਜ਼ ਦਾ ਨਿਤਨੇਮ। ਇਹ ਸਾਡੇ ਮਨ ਦੀ ਅਵਸਥਾ ਹੋ ਗਈ ਹੈ, ਅਸੀਂ ਬਾਣੀ ਪੜ੍ਹਦੇ ਹਾਂ ਜੀ, ਅਸੀਂ ਤੇ ਬਾਣੀ ਪੜ੍ਹਦੇ ਹਾਂ, ਸਾਡੇ ਘਰ ਤੇ ਮਾਇਆ ਆਉਂਦੀ ਨਹੀਂ, ਅਸੀਂ ਤੇ ਰੋਜ਼ ਨਿਤਨੇਮ ਕਰਦੇ ਹਾਂ, ਸਾਡੇ ਘਰ ਦੇ ਵਿੱਚੋਂ ਝਗੜਾ, ਸਾਡੇ ਘਰ ਦੇ ਵਿੱਚੋਂ ਕਲੇਸ਼ ਜਾਂਦਾ ਨਹੀਂ, ਘਾਟ ਕਿੱਥੇ ਹੈ ਜੀ, ਪੜ੍ਹ ਤੇ ਲਿਆ, ਪੜ੍ਹ ਤੇ ਲਿਆ, ਪਰ ਉਹਨੂੰ ਧਾਰਨ ਨਹੀਂ ਕੀਤਾ, ਅਕਸੈਪਟ ਨਹੀਂ ਕੀਤਾ ਮਨ ਨੇ, ਮਨ ਫਿਰ ਉਸੇ ਅਵਸਥਾ ਵਿੱਚ ਤੁਰਿਆ ਫਿਰਦਾ। ਕਾਰਜ ਇਹ ਸਾਰੇ ਕਰਦਾ ਹੈ ਪਰ ਅਵਸਥਾ ਫਿਰ ਉਹੀ ਹੈ। ਇਹਦਾ ਇੱਕੋ ਕਾਰਨ ਹੈ ਕਿ ਇਸ ਮਨ ਨੂੰ ਸਮਝਾਈਏ, ਇਸ ਮਨ ਨੂੰ ਮੋੜ ਕੇ ਲੈ ਕੇ ਆਈਏ। ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚੂ, ਰਾਮ ਭਗਤ ਨਹਿ ਕੀਨੀ। ਮਨ ਨੂੰ ਇਹ ਆਵਾਜ਼ ਮਾਰ ਕੇ, ਰੋਜ਼ ਆਵਾਜ਼ ਮਾਰਿਆ ਕਰੀਏ, ਇਹ ਮਨ ਆ ਜਾ ਵਾਪਸ ਆ ਜਾ, ਆਪਣੇ ਗੁਰੂ ਦੇ ਕੋਲ ਟੈਪ ਹੈ। ਅਰਦਾਸ ਕਰਦੇ ਹਾਂ ਰੋਜ਼ ਅਸੀਂ, ਕਦੇ ਉਹਦੇ ਉੱਤੇ ਅਸੀਂ ਜਿਹੜੀ ਅਰਦਾਸ ਕਰਦੇ ਹਾਂ ਉਹਦੇ ਉੱਤੇ ਅਮਲ ਕੀਤਾ, ਬਿਲਕੁਲ ਨਹੀਂ। ਅਸੀਂ ਅਰਦਾਸ 'ਚ ਕੇਵਲ ਸਰੀਰ ਰੂਪ ਵਿੱਚ ਖੜ੍ਹੇ ਹੁੰਦੇ ਹਾਂ, ਇਸੇ ਸ਼ਬਦ ਦੇ ਅੰਦਰ ਮੇਰੇ ਸਤਿਗੁਰੂ ਨੇ ਇੱਕ ਧਾਰਮਿਕ ਆਗੂ ਨੂੰ ਸੰਬੋਧਨ ਹੋਣਾ, ਅਰਦਾਸ ਦੇ ਵਿੱਚ ਸ਼ਾਮਲ ਹੋਣਾ, ਅਰਦਾਸ ਦੇ ਵਿੱਚ ਖੜ੍ਹੇ ਹੋਣਾ, ਗੱਲ ਹੋ ਰਿਹਾ ਸ਼ਾਮਲ ਹੋਣਾ, ਗੱਲ ਹੋ ਰਿਹਾ। ਅਸੀਂ ਸਰੀਰ ਰੂਪ ਦੇ ਵਿੱਚ ਖੜ੍ਹੇ ਹੋ ਜਾਂਦੇ ਹਾਂ ਪਰ ਉਸ ਅਰਦਾਸ ਨੂੰ ਮਾਣਦੇ ਨਹੀਂ। ਰੋਜ਼ ਅਰਦਾਸ ਦੇ ਵਿੱਚ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਸਾਡੀ ਮਤ ਨੀਵੀਂ ਹੋ ਗਈ, ਮਨ ਨੂੰ ਅਸੀਂ ਉੱਚਾ ਕਰ ਲਿਆ, ਜੋ ਮੈਨੂੰ ਪਤਾ, ਜੋ ਮੈਨੂੰ ਗਿਆਨ ਹੈ, ਉਸ ਤੋਂ ਅੱਗੇ ਕੁਛ ਨਹੀਂ। ਇੱਕ ਇਹਨੂੰ ਕੀ ਪਤਾ ਕਿ ਗਿਆਨ ਕੀ ਚੀਜ਼ ਹੈ। ਅਸੀਂ ਇਹੋ ਕੁਝ ਹੀ ਸਾਡੀ ਝੋਲੀ ਵਿੱਚ ਪਿਆ, ਇਹੋ ਕੁਝ ਹੀ ਅਸੀਂ ਇਕੱਠਾ ਕਰਕੇ ਵਿਹਾਂਜ ਕੇ ਅਤੇ ਆਪਣੀ ਝੋਲੀ ਵਿੱਚ ਪਾ ਲਿਆ। ਹੋਇਆ ਕਿ ਅਸੀਂ ਆਪਣੇ ਗੁਰੂ ਦੇ ਨਾਲੋਂ, ਉਸ ਪਰਮਾਤਮਾ ਦੇ ਨਾਲੋਂ ਟੁੱਟ ਗਏ, ਦੂਰ ਹੋ ਗਏ। ਅਤੇ ਦੂਰ ਹੋਣ ਦਾ ਕਾਰਨ ਹੀ ਇਹ ਹੈ, ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹੈ ਅਣਾ। ਮੱਥੇ ਉੱਤੇ ਲਿਖੇ ਹੋਏ ਲੇਖ ਆਮ ਮਨੁੱਖ ਪੜ੍ਹ ਨਹੀਂ ਸਕਦਾ, ਅਣਜਾਣ, ਕਿਉਂਕਿ ਜਿਹੜਾ ਗਿਆਨ ਤੋਂ ਹੀਣਾ ਮਨੁੱਖ ਹੈ ਉਹਨੂੰ ਇਸ ਗੱਲ ਦੀ ਸੋਝੀ ਨਹੀਂ। ਮੇਰੇ ਸਤਿਗੁਰੂ ਕਹਿੰਦੇ ਗਿਆਨ ਹੀਣ ਅਗਿਆਨ ਪੂਜਾ, ਅੰਧ ਵਰਤਾਰਾ ਭਾਉ ਦੂਜਾ। ਹਨੇਰੇ ਵਿੱਚ ਤੁਰਿਆ ਰਹਿੰਦਾ ਗਿਆਨ ਤੋਂ ਹੀਣਾ ਮਨੁੱਖ, ਗਿਆਨ ਤੋਂ ਬਗੈਰ ਮਨੁੱਖ ਜਿਹੜਾ ਹੈ ਉਹ ਹਨੇਰੇ ਵਿੱਚ ਤੁਰਿਆ ਰਹਿੰਦਾ। ਗਿਆਨ ਕਿੱਥੋਂ ਹਾਸਲ ਹੋਵੇਗਾ? ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ ਮੂਲੋਂ ਨਾ ਬਾਕੀ, ਇਹ ਤਿੰਨ ਚੀਜ਼ਾਂ। ਗੁਰੂ ਤੋਂ ਬਗੈਰ ਗਿਆਨ ਹਾਸਲ ਨਹੀਂ ਹੋ ਸਕਦਾ, ਸੱਚੇ ਗੁਰੂ ਤੋਂ ਬਗੈਰ, ਸੱਚ ਤੋਂ ਬਗੈਰ ਲਿਖਿਆ ਹੋਇਆ ਜਿਹੜਾ ਲੇਖ ਹੈ ਉਹ ਸਾਖੀ ਨਹੀਂ ਬਣ ਸਕਦਾ। ਸਾਡਾ ਗੁਰ ਇਤਿਹਾਸ ਜੀ, ਅਸੀਂ ਸ਼ਾਮਾਂ ਦੇ ਦੀਵਾਨਾਂ ਵਿੱਚ ਇਤਿਹਾਸ ਦੀ ਵਿਚਾਰ ਹੁੰਦੀ ਹੈ, ਉਹ ਜਿਹੜੀ ਸਾਖੀ ਹੈ, ਜੇ ਉਹਦੇ ਵਿੱਚ ਸੱਚ ਨਹੀਂ, ਕਿਸੇ ਦੇ ਸੁਣੀਆਂ ਸੁਣਾਈਆਂ ਗੱਲਾਂ ਨੇ, ਉਹ ਫਿਰ ਸਾਖੀ ਨਹੀਂ ਰਹਿ ਜਾਂਦੀ, ਉਹ ਕੇਵਲ ਉਹ ਲੈਣਾ ਉੱਕਰੀਆਂ ਹੋਈਆਂ ਨੇ। ਜਿਹੜਾ ਧਿਆਨ ਲਾਉਣਾ ਹੈ, ਧਰਮ ਦਾ ਅਰਥ ਕੀ ਹੈ ਜੀ? ਬੱਝਣਾ, ਬੰਨ ਕੇ ਰੱਖਣਾ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਾਟ ਕੇ ਦੂਰ ਦੂਰ ਹੋ ਕੇ ਬਹਿ ਜਾਈਏ। ਅਤੇ ਬੱਝਣ ਵਾਲੇ ਕਿਹੜੇ ਨੇ? ਜਿਹੜੇ ਧਰਮ ਨੂੰ ਮੰਨਦੇ ਨੇ ਤੇ ਇੱਕ ਅਕਾਲ ਪੁਰਖ ਨੂੰ ਮੰਨਦਿਆਂ ਹੋਇਆਂ, ਕਿਉਂਕਿ ਸਾਡਾ ਜਿਹੜਾ ਵਿਸ਼ਾ ਹੈ ਗੁਰੂ ਨੇ ਸਾਡੀ ਝੋਲੀ ਵਿੱਚ ਪਾਇਆ ਉਹ ਇੱਕ ਓਅੰਕਾਰ ਤੋਂ ਆਰੰਭ ਹੁੰਦਾ, ਏਕੇ ਤੋਂ ਹੁੰਦਾ, ਤੇ ਜਿਹੜਾ ਇੱਕ ਨੂੰ ਮੰਨਦਾ ਹੈ ਚਾਹੇ ਉਹ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਅਲਾਏ, ਉੱਥੇ ਅੱਲਾ ਕਹਿਣ ਵਾਲਾ, ਰਾਮ ਕਹਿਣ ਵਾਲਾ, ਰਹੀਮ ਕਹਿਣ ਵਾਲਾ, ਕਿਉਂਕਿ ਅੱਗੇ ਇਹ ਜ਼ਿਕਰ ਆਉਣਾ ਤੇ ਸਾਡੇ ਮਨ ਵਿੱਚ ਇਹ ਭਰਮ ਨਾ ਹੋਵੇ ਵੀ ਇੱਕ ਸ਼੍ਰੇਣੀ ਨੂੰ ਗੱਲ ਕਹੀ, ਅਸੀਂ ਸਮੁੱਚੇ ਬੈਠੇ ਹੋਏ ਹਾਂ ਤੇ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮੁੱਚਿਆਂ ਨੂੰ ਇਹ ਸੰਬੋਧਨ ਹੋ ਕੇ ਕਿਹਾ ਕਿ ਐਸੇ ਨਾ ਬਣ ਜਾਇਓ ਕਿ ਤੁਹਾਡਾ ਮਨ ਗਿਆਨ ਤੋਂ ਹੀਣਾ ਹੋਵੇ ਤੇ ਤੁਸੀਂ ਉਸ ਕਾਗਜ਼ ਦੀ ਤਰ੍ਹਾਂ ਜਿਹਦੇ ਉੱਤੇ ਕੇਵਲ ਦੋ ਬੂੰਦਾਂ ਪਾਣੀ ਰੂਪੀ ਵਿਕਾਰਾਂ ਦੀਆਂ ਪੈ ਜਾਣ ਤੇ ਉਹ ਗਲ ਕੇ ਇਸ ਸੰਸਾਰ ਦੇ ਉੱਤੇ ਨਾਸਤੋ ਨਬੂਦ ਹੋ ਜਾਵੇ। ਮੇਰੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕੱਢਦੇ ਨੇ ਜੀ,
ਸਿਰ ਕੇ ਲੇਖ ਨਾ ਪੜਿਆਨਾ,
ਜਿਹੜੇ ਸਿਰ ਉੱਤੇ ਉੱਕਰੇ ਹੋਏ ਅੱਖਰ ਨੇ ਰੱਬ ਦੇ ਨਾਮ ਦੇ, ਅਣਜਾਣ ਮਨੁੱਖ ਉਹਨਾਂ ਨੂੰ ਪੜ ਨਹੀਂ ਸਕਦਾ। ਮੇਰੇ ਸਤਿਗੁਰੂ ਇਹ ਸਮਝਾਉਂਦੇ ਹਨ ਜੀ,
ਦਰਗਹਿ ਘੜੀਐ ਹੈ ਤੀਨੇ ਲੇਖ,
ਉਸ ਦਰਗਾਹ ਦੇ ਵਿੱਚ ਪਰਮਾਤਮਾ ਦੀ ਦਰਗਾਹ ਦੇ ਵਿੱਚ ਤਿੰਨ ਲੇਖ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਇਹ ਜਿਹੜੇ ਲੇਖ ਨੇ ਨਾ ਇਹ ਘੜੇ ਜਾਂਦੇ ਨੇ, ਅਸੀਂ ਜੋ ਕੁਝ ਵੀ ਸਾਡੀ ਝੋਲੀ ਵਿੱਚ ਦਾਤਾ ਨੇ ਇਹ ਸਭ ਕੁਝ ਉਹਦੀਆਂ ਦਿੱਤੀਆਂ ਹੋਈਆਂ ਨੇ ਤੇ ਉਹਨੇ ਸਾਡੀ ਝੋਲੀ ਵਿੱਚ ਪਾਈਆਂ ਨੇ ਜੀ।
ਖੋਟਾ ਕਾਮ ਨਾ ਆਵੇ ਵੇਖ,
ਜਿਹੜਾ ਇਨਸਾਨ ਇਸ ਧਰਤੀ ਦੇ ਉੱਤੇ ਮਾੜੇ ਕਰਮ ਕਮਾਉਂਦਾ ਹੈ, ਖੋਟੇ ਕਰਮ, ਜਿਹੜਾ ਕੇਵਲ ਸੱਚ ਨੂੰ ਨਹੀਂ ਵਿਹਾਂਜਦਾ ਕੂੜ ਨੂੰ ਵਿਹਾਂਜਦਾ ਹੈ, ਇਸੇ ਕਰਕੇ ਤੇ ਮੇਰੇ ਸਤਿਗੁਰੂ ਨੇ ਮਨ ਨੂੰ ਸੰਬੋਧਨ ਹੋ ਕੇ ਇਹ ਬਚਨ ਉਚਾਰਨ ਕੀਤਾ ਕਿ ਭਲਿਓ ਇਹ ਜਿਹੜੀ ਮਾਇਆ ਹੈ ਨਾ ਇਹਨੇ ਮਨ ਨੂੰ ਮੋਹ ਲਿਆ ਹੈ ਤੇ ਸਰੀਰ ਰੂਪੀ ਜਿਹੜਾ ਲੀੜਾ ਹੈ ਇਹ ਇਹਦੇ ਵਿੱਚ ਲਿਬੜ ਗਿਆ। ਸੰਸਾਰੀ ਕੱਪੜੇ ਪਾਉਂਦੇ ਹਾਂ ਜੀ, ਅਸੀਂ ਪਾਏ ਆ, ਅੱਜ ਸਵੇਰੇ ਪਾਏ ਸ਼ਾਮਾਂ ਤੱਕ ਇਹਨਾਂ ਉੱਤੇ ਧੂਲ ਮਿੱਟੀ ਜੰਮ ਜਾਣੀ। ਮੇਰੇ ਸਤਿਗੁਰੂ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਲੱਭ ਦਾ ਆਹ ਵੀ ਇਕੱਠਾ ਕਰ ਲਈਏ ਜੀ, ਉਹ ਵੀ ਇਕੱਠਾ ਕਰ ਲਈਏ ਤੇ ਆਏ ਕੀ ਸਾਂ ਜੀ ਕਰਨ, ਸੱਚ ਵਿਹਾਂਜਣ, ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਮਾਲਿਆ, ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੇ ਦੋਗਜਕ ਚਾਲਿਆ। ਉੱਥੇ ਕੁੜਿਆਰ ਜਿਹੜੇ ਨੇ ਪਿਛਾਂਹ ਸੱਟੇ ਜਾਂਦੇ ਨੇ ਕੇਵਲ ਸੱਚਿਆਂ ਨੂੰ, ਤੇ ਮੇਰੇ ਸਤਿਗੁਰੂ ਕਹਿੰਦੇ ਇਹ ਮਾਇਆ ਦੇ ਲੋਭ ਵਿੱਚ ਆਣ ਕੇ ਇਹਨੇ ਆਪਣਾ ਸਰੀਰ ਰੂਪੀ ਜਿਹੜਾ ਕੱਪੜਾ ਹੈ ਉਹ ਰੰਗ ਲਿਆ, ਜਿਹਦਾ ਕਾਰਨ ਕੀ ਹੋਇਆ ਜੀ, ਉਸ ਮਾਇਆ ਦੇ ਲੋਭ ਵਿੱਚ ਰੰਗਿਆ ਹੋਇਆ। ਮੇਰੇ ਸਤਿਗੁਰੂ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੀਰੈ ਕੰਤਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੀਜਿਆ ਜਾਏ। ਕਿਵੇਂ ਪ੍ਰਭੂ ਪਤੀ ਦੇ ਸੁਹਾਗ ਭਾਗ ਵਾਲੀ ਬਣ ਕੇ ਤੇ ਉਹਦੀ ਸੇਜਾ ਉੱਤੇ ਵਿਸ਼ਰਾਮ ਕਰ ਸਕਦੇ ਆ, ਜਦੋਂ ਇਹ ਲੱਭ ਵਾਲਾ ਹੰਕਾਰ ਵਾਲਾ ਜਿਹੜਾ ਲੋਭ ਵਾਲਾ ਜਿਹੜਾ ਕੱਪੜਾ ਉਹਨੂੰ ਪਾਉਂਦਾ ਨਹੀਂ ਤੇ ਚੱਕਿਆ ਤੇ ਅਸੀਂ ਸਾਰਿਆਂ ਦੇ ਲੋਭ ਹੀ ਆ ਜੀ, ਸਾਡੇ ਸਾਰਿਆਂ ਦੇ ਅੰਦਰ ਇਹੀ ਹੰਕਾਰ ਹੈ। ਤੇ ਮੇਰੇ ਸਤਿਗੁਰੂ ਕਹਿੰਦੇ ਹਉਮੈ ਦੀਰਗ ਰੋਗ ਹੈ, ਇਹ ਬੜਾ ਭੈੜਾ ਰੋਗ ਆ ਜੀ, ਇਸ ਰੋਗ ਨੂੰ ਜੇ ਕੋਈ ਕੱਟ ਸਕਦਾ ਹੈ ਤੇ ਇਹਦਾ ਦਾਰੂ ਕੇਵਲ ਨਾਮ ਬਣ ਸਕਦਾ ਹੈ। ਇਸ ਕਰਕੇ ਮੇਰੇ ਸਤਿਗੁਰੂ ਕਹਿੰਦੇ ਨੇ ਖੋਟਾ ਕਾਮ ਨਾ ਆਵੇ ਵੇਖ, ਮੰਦੇ ਕਰਮ ਜਿਹੜੇ ਨੇ ਇਹਨੂੰ ਨਜ਼ਰ ਨਹੀਂ ਪੈਂਦੇ, ਉਹਦੀ ਦਰਗਾਹ ਵਿੱਚ ਉਹ ਮੰਦੇ ਕਰਮਾਂ ਵਾਲਾ ਇਨਸਾਨ ਜਿਹੜਾ ਹੈ ਉਹਨੂੰ ਥਾਂ ਨਹੀਂ ਟਿਕਾਣਾ ਨਹੀਂ ਪ੍ਰਾਪਤ ਹੋਣਾ ਜੀ।
ਨਾਨਕ ਜੇ ਵਿੱਚ ਰੂਪਾ ਹੋਏ,
ਹੁਣ ਇੱਥੇ ਰਹਾਉ ਵਾਲਾ ਪਦਾ ਜੀ, ਮੇਰੇ ਸਤਿਗੁਰੂ ਕਹਿੰਦੇ ਰੂਪਾ ਕਹਿੰਦੇ ਨੇ ਚਾਂਦੀ ਨੂੰ, ਪੁਰਾਣੇ ਸਮੇਂ ਵਿੱਚ ਚਾਂਦੀ ਦੇ ਰੁਪਈਏ ਸਿੱਕੇ ਚੱਲਦੇ ਸਨ। ਹੁਣ ਉਹਨਾਂ ਸਿੱਕਿਆਂ ਦੀ ਪਰਖ ਹੁੰਦੀ ਸੀ, ਅੱਜ ਇੱਕ ਰੁਪਈਆ, ਦੋ ਰੁਪਈਏ, ਦਸ ਰੁਪਈਏ, ਪੰਜ ਰੁਪਈਏ, ਇਹ ਸਿੱਕੇ ਚੱਲਦੇ ਆ ਨਾ ਜੀ। ਉਸ ਸਮੇਂ ਚਾਂਦੀ ਦੇ ਸਿੱਕੇ ਤੇ ਉਹਦੀ ਪਰਖ ਹੁੰਦੀ ਸੀ, ਤੇ ਜਦੋਂ ਪਰਖਣਾ ਜੇ ਤੇ ਪਿਓਰ ਚਾਂਦੀ ਹੈ, ਇਹਨੂੰ ਕਹਿਣਾ ਇਹ ਸਿੱਕਾ ਜਿਹੜਾ ਸ਼ੁੱਧ ਹੈ, ਇਹ ਪੂਰਾ ਸਿੱਕਾ ਹੈ। ਪਰ ਜੇ ਕਿਤੇ ਉਹਦੇ ਵਿੱਚ ਮਿਲਾਵਟ ਹੋਣੀ, ਅੱਜ ਵੀ ਅਸੀਂ ਬਾਜ਼ਾਰ ਵਿੱਚ ਚਾਂਦੀ ਜਾਂ ਸੋਨਾ ਖਰੀਦਣ ਜਾਂਦੇ ਹਾਂ, ਉਹਨਾਂ ਦੀਆਂ ਕੈਟਾਗਰੀਆਂ ਨੇ, ਸੋਨਾ ਖਰੀਦਦੇ ਹਾਂ ਨਾ, ਉਹ ਜੀ 18 ਕੈਰਟ ਦਾ ਹੈ, 22 ਕੈਰਟ ਦਾ ਹੈ, 23 ਕੈਰਟ ਦਾ, ਸ਼ੁੱਧ ਸੋਨਾ ਜਿਹੜਾ ਉਹ 24 ਕੈਰਟ ਦਾ। ਅਤੇ ਭਾਵ ਇਹ ਹੈ ਜਿਹੜਾ ਸ਼ੁੱਧ ਸੋਨਾ ਹੈ ਉਹ 24 ਕੈਰਟ ਦਾ, ਬਾਕੀ ਜਿਹੜੇ ਪਿਛਲੀਆਂ ਕੈਟਾਗਰੀਆਂ ਨੇ ਉਹਦੇ ਵਿੱਚ ਮਿਲਾਵਟ ਹੈ, ਉਹ ਸ਼ੁੱਧ ਸੋਨਾ ਨਹੀਂ। ਮੇਰੇ ਸਤਿਗੁਰੂ ਕਹਿੰਦੇ ਨਾਨਕ ਜੇ ਵਿੱਚ ਰੂਪਾ ਹੋਏ, ਆ ਸਰੀਰ ਰੂਪੀ ਸਿੱਕਾ, ਅਤੇ ਜੇ ਇਹਦੇ ਵਿੱਚ ਸ਼ੁੱਧ ਧਾਤ ਹੋਵੇ, ਭਾਵ ਪਰਮਾਤਮਾ ਦਾ ਨਾਮ, ਇਹ ਸਦਾ ਜਪੇ ਸਤਨਾਮ। ਆਵਾਜ਼ ਢਿੱਲੀ ਹੈ ਜੀ, ਸਤਨਾਮ। ਇਹ ਸ਼ੁੱਧ ਧਾਤ ਹੋਵੇ ਅੰਦਰ, ਇਹ ਉੱਠੇ ਬੈਠੇ ਉਹਦਾ ਨਾਮ ਜਪੇ। ਅਸੀਂ ਪੜ੍ਹਦੇ ਹਾਂ ਜੀ ਸਿੱਖ ਰਹਿਤ ਮਰਯਾਦਾ, ਉਹਦੇ ਅੰਮ੍ਰਿਤ ਵੇਲੇ ਦਾ ਜਿਹੜਾ ਜਦੋਂ ਜ਼ਿਕਰ ਆਉਂਦਾ ਤੇ ਉੱਥੇ ਸਭ ਤੋਂ ਪਹਿਲਾਂ ਸਿੱਖ ਨੂੰ ਇਹ ਤਾਕੀਦ ਕੀਤੀ ਹੈ, ਆਪਣੇ ਬਿਸਤਰੇ ਤੇ ਉੱਠ ਕੇ ਤੇ ਜਦੋਂ ਅੱਖਾਂ ਖੁੱਲਦੀਆਂ ਹੈ ਤੇ ਇਹ ਆਪਣੇ ਮੁੱਖ ਤੋਂ ਬੋਲੇ ਸਤਨਾਮ, ਭਾਵ ਇਹ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇ ਤੇ ਫਿਰ ਅਰਦਾਸ ਕਰੇ, ਪਾਤਸ਼ਾਹ ਰਹਿਮਤ ਕੀਤੀ ਹੈ, ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਇਹ ਚੰਗੀ ਸੇਜਾ ਤੇ ਬਤੀਤ ਹੋਈ ਹੈ, ਤੂੰ ਕਿਰਪਾ ਕੀਤੀ, ਸਵਾਸ ਬਖਸ਼ੇ ਤੇ ਮੈਂ ਇਸ ਬਿਸਤਰੇ ਤੋਂ ਉੱਠ ਸਕਿਆ। ਇਹ ਪ੍ਰਭੂ ਚਾਹੇ ਤੇ ਉਹਦੀ ਮਰਜ਼ੀ ਹੈ ਨਾ ਮਾਲਕ ਦੀ, ਪਰ ਇਹ ਅਰਦਾਸ ਕਰਾਂਗੇ। ਅਰਦਾਸ ਕਰਨ ਤੋਂ ਫਰ ਬਾਅਦ ਜਿਹੜਾ ਹੈ ਉਹ ਇਸ਼ਨਾਨ ਪਾਨ ਕਰਕੇ ਸਿੱਖ ਪਹਿਰ ਰਾਤ ਰਹਿੰਦੀ ਨਿਤਨੇਮ ਕਰੇ, ਨਿਤਨੇਮ ਦੀਆਂ ਬਾਣੀਆਂ ਪੜ੍ਹੇ ਤੇ ਬਾਣੀ ਪੜ੍ਹਨ ਤੋਂ ਬਾਅਦ ਫਿਰ ਆਪਣਾ ਕਾਰ ਵਿਹਾਰ ਕਰੇ, ਤੇ ਜਦੋਂ ਇਹ ਕਾਰਜ ਕਰੇਗਾ ਮੇਰੇ ਸਤਿਗੁਰੂ ਕਹਿੰਦੇ ਫਿਰ ਇਸ ਕਾਰਜ ਦੇ ਨਾਲ ਨਾਲ ਆਪਣੇ ਮਨ ਨੂੰ, ਜਿਸ ਮਨ ਨੇ ਤੁਹਾਡੇ ਸਰੀਰ ਨੂੰ ਦਿਸ਼ਾ ਦੇਣੀ ਹੈ, ਉਸ ਮਨ ਨੂੰ ਇਹ ਸੰਬੋਧਨ ਹੋ ਕੇ ਆਖੋ ਭਾਈ ਉਹਦਾ ਨਾਮ ਜਪ ਤੇ ਸਦਾ ਸੱਚ ਬੋਲ, ਤੇ ਜੇ ਸੱਚ ਬੋਲੇਗਾ ਤੇ ਮੇਰੇ ਸਤਿਗੁਰੂ ਕਹਿੰਦੇ ਨਾਨਕ ਜੇ ਵਿੱਚ ਰੂਪਾ ਹੋਏ, ਜੇ ਸ਼ੁੱਧ ਧਾਤ ਹੋਵੇ ਤੇ ਫਿਰ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ,
ਖਰਾ ਖਰਾ ਆਖੈ ਸਭ ਕੋਏ।
ਫਿਰ ਉਹਨੂੰ ਸਾਰੇ ਕਹਿੰਦੇ ਇਹ ਖਰਾ ਹੈ, ਬਜ਼ੁਰਗ ਬੈਠੇ ਆ ਜੀ, ਹੁਣ ਤੇ ਇਹ ਸ਼ਬਦ ਅਲੋਪ ਹੁੰਦੇ ਜਾ ਰਹੇ ਆ। ਜੇ ਕਿਸੇ ਸਿਆਣੇ ਜਾਂ ਭਰੀ ਪੰਚਾਇਤ ਦੇ ਵਿੱਚ ਕਿਸੇ ਨੌਜਵਾਨ ਨੇ ਕੋਈ ਚੰਗੀ ਗੱਲ ਕੀਤੀ, ਕਿਸੇ ਚੰਗੀ ਗੱਲ ਦਾ ਪੱਖ ਲਿਆ ਤੇ ਆਖਣਾ ਇਹ ਇਨਸਾਨ ਖਰਾ ਹੈ, ਇਹ ਝੂਠ ਨਹੀਂ ਬੋਲਦਾ, ਇਸ ਕਰਕੇ ਇਹਦਾ ਪੱਖ ਲੈਣਾ ਚਾਹੀਦਾ ਭਰੀ ਪੰਚਾਇਤ ਦੇ ਵਿੱਚ। ਤੇ ਮੇਰੇ ਸਤਿਗੁਰੂ ਕਹਿੰਦੇ ਇਸ ਸੰਸਾਰ ਦੇ ਵਿੱਚ ਜੇ ਤੁਹਾਡੇ ਅੰਦਰ ਸ਼ੁੱਧ ਧਾਤ, ਸਤਨਾਮ, ਵਾਹਿਗੁਰੂ ਦਾ ਜਾਪ ਹੋਵੇਗਾ, ਜੇ ਤੁਸੀਂ ਸਿਮਰਨ ਕਰੋਗੇ, ਸੱਚ ਤੇ ਹੱਕ ਦੇ ਉੱਤੇ ਪਹਿਰਾ ਦੇਵਾਂਗੇ, ਕਿਉਂਕਿ ਸਾਡਾ ਜਿਹੜੀ ਨੀਂਹ ਹੈ ਉਹ ਹੈ ਹੀ ਇਹਨਾਂ ਤਿੰਨ ਚੀਜ਼ਾਂ ਤੇ, ਹੱਕ, ਸੱਚ ਤੇ ਨਿਆਂ। ਕਿਸੇ ਦਾ ਹੱਕ ਖੋਣਾ ਨਹੀਂ ਤੇ ਕਿਸੇ ਦਾ ਖੂਨ ਦੇਣਾ ਨਹੀਂ, ਝੂਠ ਬੋਲਣਾ ਨਹੀਂ, ਸੱਚ ਤੇ ਪਹਿਰਾ ਦੇਣਾ, ਇਹ ਸਭ ਦੇ ਨਾਲ ਨਿਆਂ ਕਰਨਾ। ਇਹ ਨਹੀਂ ਵੀ ਆਪਣੇ ਵਾਲਿਆਂ ਦੇ ਨਾਲ ਆਖਣਾ ਵੀ ਇਹਦੇ ਨਾਲ ਜਿਹੜਾ ਵਾ ਉਹ ਨਿਆਂ ਕਰ ਲਈਏ ਤੇ ਦੂਜੇ ਦਾ ਪੱਖ ਸੁਣੀਏ ਨਾ, ਬਿਲਕੁਲ ਨਹੀਂ। ਇਹ ਸਿੱਖ ਪੰਥ ਖੜਾ ਹੀ ਜਿਹੜਾ ਹੈ ਉਹ ਹੱਕ, ਸੱਚ ਤੇ ਨਿਆਂ ਦੇ ਉੱਤੇ ਹੈ, ਤੇ ਜਿਹੜਾ ਹੱਕ, ਸੱਚ ਤੇ ਨਿਆਂ ਦੀ ਜ਼ਿੰਦਗੀ ਬਤੀਤ ਕਰਦਾ, ਇਹਦੇ ਆਧਾਰ ਉੱਤੇ ਜ਼ਿੰਦਗੀ ਬਤੀਤ ਕਰਦਾ, ਫਿਰ ਉਹ ਖਰਾ ਹੈ ਤੇ ਪਰਮਾਤਮਾ ਫਿਰ, ਗੁਰੂ ਫਿਰ ਉਹਦੇ ਵੱਲ ਆਪ ਗਵਾਹੀ ਭਰ ਕੇ ਕਹਿੰਦਾ ਹੈ ਕਿ ਇਹ ਇਸ ਸੰਸਾਰ ਦੇ ਉੱਤੇ ਬਿਲਕੁਲ ਖਰਾ ਹੈ, ਇਸ ਸੰਸਾਰ ਦੇ ਉੱਤੇ ਰਹਿੰਦਿਆਂ ਹੋਇਆਂ ਇਹ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਹੈ ਜੀ।
ਰਹਾਓ,
ਇਹ ਰਹਾਓ ਵਾਲਾ ਪਤਾ ਹੈ ਜੀ, ਠਹਿਰਾਓ, ਭਾਵ ਠਹਿਰ ਕੇ ਇਹਨੂੰ ਵਿਚਾਰ ਕੇ। ਇਸ ਜਿਹੜਾ ਸ਼ਬਦ ਹੈ ਇਹਦਾ ਸਮੁੱਚਾ ਭਾਵ ਇਹੀ ਹੈ, कि जिहड़ा इंसान खरा है उहदे वल सतगुरु आप हुंदे हन जी।
कादी कूड़ बोल मल खाए।
हुण इस शब्द दे विच क्योंकि गुरु नानक साहब सच्चे पातशाह जी दा समा है, कुछ इतिहासकारां ने जिन्हां ने गुरु ग्रंथ साहब जी दे टीके कीते ने उन्हां दा मत है भी सामने एक पासे काजी बैठा है, एक पासे ब्राह्मण बैठा है, एक जोगी बैठा है, ते इन्हां ने गुरु नानक साहब सच्चे पातशाह जी नूं आखिया इन्हां धर्मां विचों सब तों उत्तम धर्म केड़ा है, क्योंकि धर्म दी लैन लगी है। मैं पढ़ रहा सी सरदार कपूर सिंह जी नूं, उन्हां ने जिक्र किया कनेडा दे विच एक कानफ्रेंस होई टोरंटो शहर दे विच, कि उस समय जदों संसार दे उत्ते अत दी विपता लड़ाई झगड़े ते सर्ब धर्म सम्मेलन सद्या जिहदे विच सिखां नूं जिहड़ा वा वो इनविटेशन नहीं दिता गया, पर सरदार कपूर सिंह जी गए। उन्होंने जाके ना उत्थे शमूलियत की ते वख वख धर्मां दी डिटेल दिती, उहदे पंज जिहड़े ने वख वख एक दो तीन चार ते पंज उहदे पहरे बना के ते उहनूं अंग्रेजी दे विच बोलिया उत्थे, क्योंकि विद्वान सन, उहदी जिहड़ी आ उह अनुवाद कीता गया ते उह मैं पढ़ रहा सां। उह कहिंदे संसार दे उत्ते चार तरह दे धर्म आ, एक उह जिहड़ी अपनी गिणती वधाउणा चाहुंदे ने, गिणती वधाई जाओ संसार दे उत्ते वध गिणती होनी चाहीदी है, जिस तरह इस्लाम धर्म औरंगजेब ने यह ऐलान कर दिता कि संसार दे उत्ते सारे इस्लाम धर्म नूं धारण कर लैण, इहदे विच ईसाईयत वर्ग भी आउंदा। खैर असी इस पासे ना जाइए। दूजे उह धर्म जिन्हां ने जिन्हां नूं वैदिक धर्म कहा गया, नीवियां जातां नूं दृढ़ के रखना, उन्हां नूं अपने पैरां थले रखना, ते दूजे पासे आप धर्मी अखवा के इस संसार दे विच धर्म दा कपड़ा पा के ते संसार नूं विच विचरदिआं होइआं संसार नूं हदबंदी दे विच वंड देना। पर इत्थे क्योंकि समां थोड़ा है, इत्थे अखीर उत्ते सिख धर्म की गल कीत्या क्या कि ये जिहड़ा धर्म है ये सारिआं नूं इक थां रखदा है, किसी नूं धर्म बदलन की इजाजत नहीं देंदा कि तूं धर्म बदल के आ। बड़ियां गवाहियां ने जी, साईं मियां मीर जी आउंदे ने अत की विपता वेले, भाई नंद लाल जी गुरु गोबिंद सिंह पातशाह जी की शरण विच आउंदे ने, बड़े नाम ने ऐसे, किसी नूं धर्म बदलन की नहीं, भाई धर्मी बनन लई प्रेरिया, धर्म दे उत्ते चलन लई प्रेरिया भी धर्मी बनो, धर्म का मुखौटा ना पाओ। ये नहीं कि बाणा पा लिया ते बाणी नूं धारण नहीं कीता, बिल्कुल नहीं जी। धर्म का मुखौटा पा के चलण का कोई लाभ नहीं, किसी ने साडी सहायता साडी मदद नहीं करनी, सब ने कहना भी ये मन तो कुछ होर है ते मुख तो कुछ होर है, इहदी जबान उत्ते बोल जिहड़े ने बड़े मिठे ने पर मन इहदा काला है। जिहदे बाबत सतगुर कहिंदे जिन मन होर मुख होर से कांडे कच्चे आ, उह कच्चे ने कच्चे पेले ने। इस करके अज दे इस बचन विच सतगुर कहिंदे कादी कूड़ बोल मल खाए, काजी जिहड़ा है ये झूठ बोल के ते झूठ दी मैल खांदा है जी।
ब्राह्मण नावै जिया काए,
जिहड़ी ब्राह्मण प्रजाति है, ब्राह्मण ये की करदे आ जी, ये किसी दे धर्म ते कटाश नहीं, गुरु ने अगे बचन भी कीता वा, ब्राह्मण जिहड़ा वा वो लोकां नूं अपने धर्म दा, वो जिहड़ा ब्राह्मण जिहड़ा सच नाम नूं नहीं व्याजदा, केवल माया नूं तरजीह दिंदा कि माया आ जाए, माया आ जाए, घर दे विच अंबार लग जाण, ਰੱਬ ਦੇ ਨਾਮ ਵਾਲਾ ਨਹੀਂ। ਸਤਿਗੁਰ ਕਹਿੰਦੇ ਉਹ ਪਾਪ ਕਰਦਾ, ਜੀਆਂ ਘਾਏ ਜੀਆਂ ਨੂੰ ਨੋਚਦਾ ਹੈ, ਉਹਨਾਂ ਨੂੰ ਠੱਗਦਾ ਹੈ ਜੰਤਰ ਮੰਤਰ ਤੰਤਰ ਕਰਕੇ, ਤੇ ਆਪ ਫਿਰ ਜੀਆਂ ਨੂੰ ਠੱਗਣ ਦੇ ਵਾਸਤੇ ਨਹਾਉਂਦਾ ਫਿਰਦਾ ਹੈ। ਬ੍ਰਾਹਮਣ ਨਹਾਵੈ, ਬ੍ਰਾਹਮਣ ਨਹਾਉਂਦਾ ਕਿਸ ਵਾਸਤੇ ਹੈ ਜੀ? ਜੀਆਂ ਦਾ ਘਾਤ ਕਰਨ ਵਾਸਤੇ, ਉਹਨਾਂ ਨੂੰ ਠੱਗਣ ਵਾਸਤੇ। ਪਰ ਉਹ ਬ੍ਰਾਹਮਣ ਨਹੀਂ, ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬ੍ਰਾਹਮਣ ਦਾ ਦਰਜਾ ਉੱਚਾ ਵੀ ਬੜਾ ਦੱਸਿਆ। ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ, ਬ੍ਰਾਹਮਣ ਅਸਲ ਵਿੱਚ ਉਹ ਹੈ ਜਿਹੜਾ ਰੱਬ ਨੂੰ ਯਾਦ ਕਰਦਾ, ਆਪਣੇ ਹਿਰਦੇ ਵਿੱਚ ਟਿਕਾ ਲੈਂਦਾ, ਉਹ ਬ੍ਰਾਹਮਣ ਹੈ। ਇਸ ਸੰਸਾਰ ਦੇ ਵਿੱਚ ਐਸੇ ਬੜੇ ਬ੍ਰਾਹਮਣ ਨੇ ਮੇਰੇ ਸਤਿਗੁਰ ਕਹਿੰਦੇ। ਇਸ ਕਰਕੇ ਜਿਹੜੇ ਇਸ ਬ੍ਰਾਹਮਣ ਦਾ ਜ਼ਿਕਰ ਕੀਤਾ ਹੈ, ਇਹ ਉਹ ਬ੍ਰਾਹਮਣ ਹੈ ਜਿਹੜਾ ਜੀਆਂ ਨੂੰ ਨੋਚ ਨੋਚ ਖਾਂਦਾ ਹੈ, ਪਰ ਇਸ਼ਨਾਨ ਕਰਕੇ ਇਹ ਦੱਸਦਾ ਕਿ ਮੈਂ ਉੱਚ ਪ੍ਰਜਾਤੀ ਦਾ ਹਾਂ ਜੀ।
ਯੋਗੀ ਜੁਗਤ ਨਾ ਜਾਣੈ ਅੰਦ।
ਹੁਣ ਜੋਗੀ ਸਾਡੇ ਕੋਲ ਮੰਗਣ ਆਉਂਦੇ ਆ ਜੀ, ਘਰਾਂ ਵਿੱਚ ਬੜੇ, ਹੱਥ ਵਿੱਚ ਲੋਟੇ ਫੜੇ ਹੁੰਦੇ ਨੇ, ਪਟਾਰੀਆਂ ਵਿੱਚ ਸੱਪ ਪਾਏ ਹੁੰਦੇ ਨੇ। ਤੁਹਾਨੂੰ ਉਸ ਸੱਪ ਦੇ ਦਰਸ਼ਨ ਕਰਾਉਣਗੇ, ਨਾਲੇ ਆਖਣਗੇ ਸਾਡੇ ਕੋਲ ਮਣੀ ਹੈ, ਬੜਾ ਕੁਝ। ਉਹ ਆਪਣਾ ਪ੍ਰਭਾਵ ਛੱਡਦੇ ਨੇ। ਤੇ ਮੇਰੇ ਸਤਿਗੁਰੂ ਕਹਿੰਦੇ ਅਸਲ ਵਿੱਚ ਇਹ ਜੋਗੀ ਨਹੀਂ, ਜੋਗੀ ਜੁਗਤ ਨਾ ਜਾਣੈ ਅੰਧ, ਅੰਨਾ ਹੈ। ਇਹਨੂੰ ਜੋਗ ਜਿਹੜਾ ਹੈ ਨਾ, ਕਮਾਉਣਾ ਨਹੀਂ ਆਇਆ, ਕਿਉਂਕਿ ਜੋਗ ਨਾ ਭਗਵੀ ਕੱਪੜੀ, ਜੋਗ ਨਾ ਮੈਲੇ ਵੇਸ। ਪਾਟੇ ਕੱਪੜੇ ਪਾਣੀ ਪਾ ਲੈਣੇ, ਭਗਵੇਂ ਕੱਪੜੇ ਪਾ ਲੈਣੇ, ਤੁਰੇ ਫਿਰਨਾ, ਇਹ ਅਸਲ ਵਿੱਚ ਯੋਗ ਨਹੀਂ ਹੈ। ਮੇਰੇ ਸਤਿਗੁਰੂ ਕਹਿੰਦੇ ਇਹ ਉਹ ਯੋਗੀ ਹੈ ਜਿਹੜਾ ਧਰਮ ਤੋਂ ਅੰਨਾ ਹੈ ਜੀ।
ਇਹਨੇ ਉਹ ਜਾੜੇ ਕਾ ਬੰਦ।
ਇਸ ਪ੍ਰਕਾਰ ਦੇ ਇਹੋ ਜਿਹੇ ਕਾਜੀ, ਇਹੋ ਜਿਹੇ ਬ੍ਰਾਹਮਣ ਤੇ ਇਹੋ ਜਿਹੇ ਯੋਗੀ, ਇਹ ਤਿੰਨੇ ਜਿਹੜੇ ਲੋਕ ਨੇ, ਇਹ ਉਜਾੜਾ ਹੀ ਆ ਜੀ। ਇਹ ਕਿਸੇ ਨੂੰ ਕੋਈ ਸੇਧ ਨਹੀਂ ਦੇ ਸਕਦੇ, ਇਹ ਕੇਵਲ ਉਜਾੜਾ ਹੀ ਕਰ ਸਕਦੇ ਹਨ ਜੀ।
ਸੋ ਜੋਗੀ ਜੋ ਜੁਗਤ ਪਛਾਣ।
ਹੁਣ ਅਗਲਾ ਜਿਹੜਾ ਪਦਾ ਹੈ, ਪਹਿਲੇ ਪਦੇ ਦੇ ਵਿੱਚ ਸਤਿਗੁਰੂ ਨੇ ਜਿਹੜੇ ਮੰਦ ਕਰਮੀ ਕਰਦੇ ਨੇ, ਕਿਉਂਕਿ ਅਸੀਂ ਦੇਖਿਆ ਇਤਿਹਾਸ ਦੇ ਵਿੱਚ, ਵੇਖੋ ਕਚਹਿਰੀ ਦੇ ਵਿੱਚ ਦੋ ਛੋਟੇ ਛੋਟੇ ਲਾਲ ਖੜੇ ਨੇ, ਕਾਜੀ ਦਾ ਫਰਜ਼ ਬਣਦਾ ਸੀ ਉਹ ਨਿਆਂ ਕਰਦਾ ਕਿ ਸਾਡੇ ਜਿਹੜਾ ਗ੍ਰੰਥ ਦੇ ਵਿੱਚ ਐਸਾ ਕੁਝ ਨਹੀਂ ਲਿਖਿਆ ਜਿਹਦੇ ਨਾਲ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ। ਆਜ਼ਾਦ ਸ਼ਖਸੀਅਤ ਰੱਖਣ ਵਾਲਾ ਮਲੇਰਕੋਟਲੀਆ ਇਹ ਗੱਲ ਕਹਿੰਦਾ ਹੈ ਕਿ ਬਿਲਕੁਲ ਨਹੀਂ, ਮੇਰੇ ਭਰਾ ਨੂੰ ਕਤਲ ਕੀਤਾ ਹੋਵੇਗਾ, ਮੈਂ ਗੁਰੂ ਗੋਬਿੰਦ ਸਿੰਘ ਨੂੰ ਸਾਹਮਣੇ ਮੈਦਾਨੇ ਜੰਗ ਦੇ ਵਿੱਚ ਟੱਕਰ ਕੇ ਉਹਨੂੰ ਮਾਰ ਸਕਦਾ, ਪਰ ਉਹਨਾਂ ਦੇ ਬੱਚਿਆਂ ਨੂੰ ਮੈਂ ਨਹੀਂ ਕਤਲ ਕਰ ਸਕਦਾ। ਪਰ ਇੱਥੇ ਜਿਹੜੇ ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ, ਇਹ ਮਾਇਆ ਸਭ ਕੁਝ ਕਰਾ ਦਿੰਦੀ ਹੈ ਜੀ। ਚਾਰ ਦੰਬੜੇ ਪੈਸੇ ਜਿਹੜੇ ਇਕੱਠੇ ਹੋ ਜਾਣ, ਚਾਰ ਪੈਸਿਆਂ ਦਾ ਗੁਮਾਨ ਹੋ ਜਾਵੇ, ਇਹ ਫਿਰ ਕਾਜੀ ਨੂੰ ਵੀ ਖਰੀਦ ਲੈਂਦਾ ਹੈ, ਇਹ ਬ੍ਰਾਹਮਣ ਨੂੰ ਵੀ ਖਰੀਦ ਲੈਂਦਾ ਹੈ, ਇਹ ਧਾਰਮਿਕ ਪੁਰਸ਼ਾਂ ਨੂੰ ਵੀ ਖਰੀਦ ਲੈਂਦਾ ਹੈ। ਤੇ ਮੇਰੇ ਸਤਿਗੁਰ ਕਹਿੰਦੇ ਭਲਿਓ, ਇਸ ਸੰਸਾਰ ਦੇ ਉੱਤੇ ਅਸਲ ਵਿੱਚ ਇਹ ਜਿਹੜੇ ਲੋਕ ਨੇ, ਇਹ ਠੱਗ ਟੋਲਾ ਹੈ, ਜਿਹੜੇ ਜੁਗਤ ਨੂੰ ਪਛਾਣਨ ਵਾਲੇ ਨੇ ਅਸਲ ਵਿੱਚ ਉਹ ਜੋਗੀ ਨੇ। ਸੋ ਜੋਗੀ ਜੋ ਜੁਗਤ ਪਛਾਣੈ, ਤੇ ਜੁਗਤੀ ਕਿਹੜੀ ਹੈ ਜੀ? ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਨੇ,
ਗੁਰ ਪ੍ਰਸਾਦੀ ਏਕੋ ਜਾਣੈ,
ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ। ਗੁਰ ਪ੍ਰਸਾਦ ਅਸੀਂ ਰੋਜ਼ ਪੜ੍ਹਦੇ ਹਾਂ ਜੀ, ਪਰ ਅਸੀਂ ਗੁਰੂ ਘਰ ਵਿੱਚ ਆਣ ਕੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਤੇ ਪ੍ਰਸੰਨ ਹੋ ਜਾਂਦੇ ਹਾਂ, ਪਰ ਇੱਕ ਪ੍ਰਸਾਦ, ਇੱਕ ਪ੍ਰਸ਼ਾਦ ਤ੍ਰਿਪਾਵਲੀ ਤੋਂ ਬਣਿਆ ਹੋਇਆ ਕੜਾਹ ਪ੍ਰਸ਼ਾਦ, ਇੱਕ ਪ੍ਰਸਾਦ ਹੈ ਬਿੰਦੀ ਤੋਂ ਰਹਿਤ, ਜਿਹਦਾ ਭਾਵ ਅਰਥ ਹੈ ਕਿਰਪਾ ਲੈਣੀ ਤੇ ਕਿਰਪਾ ਸੀ, ਕਿਰਪਾ ਤੋਂ ਬਾਅਦ ਸਤਿਗੁਰੂ ਫਿਰ ਕੜਾਹ ਪ੍ਰਸ਼ਾਦ ਦੀ ਦੇਗ, ਤੇ ਉਸ ਦੇਗ ਨੂੰ ਕੇਵਲ ਇੱਕ ਥਾਂ ਦੇ ਉੱਤੇ ਸਮੋ ਕੇ ਨਹੀਂ, ਅਸੀਂ ਅਰਦਾਸ ਚ ਪੜ੍ਹਦੇ ਹਾਂ ਦੇਗ ਚਲਾਈ ਤੇਗ ਵਾਹੀ, ਕੇਵਲ ਸਾਡੇ ਹੱਥ ਵਿੱਚ ਦੇਗ ਰਹਿ ਗਈ, ਤੇਗ ਤੇ ਰਹੀ ਨਹੀਂ, ਤੇਗ ਤੋਂ ਅਸੀਂ ਹੀਣੇ ਹੋ ਗਏ, ਸਾਡੇ ਅੰਦਰ ਜੋਸ਼ ਨਹੀਂ। ਸਾਡੇ ਅੰਦਰ ਜਿਹੜਾ ਜੋਸ਼ ਚਾਹੀਦਾ ਸੀ ਉਹ ਹੈ ਨਹੀਂ, ਉਹ ਤਾਕਤ ਹੈ ਨਹੀਂ। ਉਹਦਾ ਕਾਰਨ ਹੀ ਇਹ ਹੈ ਵੀ ਜਿਹੜੀ ਸਿੱਖਿਆ ਮਨ ਨੂੰ ਦੇਣੀ ਸੀ ਉਹ ਅਸੀਂ ਸਰੀਰ ਨੂੰ ਸਮਝ ਲਈ। ਸਰੀਰਕ ਪ੍ਰਕਿਰਿਆ ਸਾਡੀ ਬਿਲਕੁਲ ਸਹੀ ਹੈ ਜੀ, ਗੁਰੂ ਦਰਬਾਰ ਵਿੱਚ ਆਉਂਦੇ ਹਾਂ, ਨਤਮਸਤਕ ਹੁੰਦੇ ਹਾਂ ਤੇ ਬੜੇ ਵੱਡੇ ਭਾਗਾਂ ਵਾਲੇ ਹਾਂ, ਪਰ ਜਦੋਂ ਲਗਾਤਾਰ ਆਉਂਦੇ ਹਾਂ ਤੇ ਸਾਹਮਣੇ ਭਗਤ ਕਬੀਰ ਜੀ ਨੂੰ ਪੁੱਛੀਏ ਨਾ, ਜਿਹੜੇ ਇਨਸਾਨ ਜਿਹੜੇ ਨਹੀਂ ਜਾਣਦੇ ਉਹਨਾਂ ਦੀ ਗੱਲ ਨਹੀਂ ਹੈ, ਜਿਹੜੇ ਜਾਣਦੇ ਨੇ। ਤਾਂ ਕਬੀਰ ਸਾਹਿਬ ਕਹਿੰਦੇ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰੇ। ਹੇ ਮਨ, ਸਾਰਾ ਕੁਝ ਜਾਣਦਾ ਵੀ ਮੈਂ ਝੂਠ ਨਹੀਂ ਬੋਲਣਾ, ਸੱਚ ਬੋਲਣਾ, ਮੈਂ ਨਿੰਦਿਆ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਮੈਂ ਗੁਰੂ ਘਰ ਦੇ ਵਿੱਚ ਆਇਆ ਤੇ ਸਤ ਨਾਮ ਨੂੰ ਵਿਹਾਂਜਣ ਵਾਸਤੇ ਆਇਆ, ਮੈਂ ਝੂਠ ਨਹੀਂ ਬੋਲਣਾ, ਮੈਂ ਇੱਥੇ ਚੁਗਲੀਆਂ ਕਰਨ ਵਾਸਤੇ ਨਹੀਂ ਆਇਆ, ਮੈਂ ਤੇ ਗੁਰੂ ਦੀ ਕਿਰਪਾ ਗੁਰ ਪ੍ਰਸਾਦ ਲੈਣ ਵਾਸਤੇ ਆਇਆ। ਸਤਿਗੁਰੂ ਨੇ ਆਰੰਭ ਵਿੱਚ ਹੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ, ਇਹੋ ਜਿਹਾ ਪ੍ਰਮਾਤਮਾ ਕਿੱਥੋਂ ਮਿਲਣਾ? ਗੁਰ ਪ੍ਰਸਾਦ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ। ਪਾਣੀ ਨੂੰ ਪਾਣੀ ਦੇ ਵਿੱਚ ਮਿਲਾ ਦਿਓ, ਕੋਈ ਅੱਡ ਕਰ ਸਕਦਾ? ਬਿਲਕੁਲ ਨਹੀਂ। ਪਰ ਦੂਜੇ ਪਾਸੇ ਜੇ ਉਹਦੇ ਵਿੱਚ ਰੰਗ ਪਾ ਕੇ ਪਾਣੀ ਵਿੱਚ ਪਾ ਦਈਏ ਤੇ ਉਹ ਸਾਫ਼ ਪਾਣੀ ਨੂੰ ਵੀ ਆਪਣੇ ਵਰਗਾ ਕਰ ਲੈਂਦਾ। ਸਤਿਗੁਰ ਕਹਿੰਦੇ, ਨਾਮ ਦਾ ਰੰਗ ਇਹਨੂੰ ਵਿਹਾਂਜ, ਤੇ ਜਦੋਂ ਨਾਮ ਦਾ ਰੰਗ ਚੜ ਜਾਵੇਗਾ ਫਿਰ ਜਿਹੜਾ ਸਾਡੇ ਵਿੱਚ ਜੁਝਾਰੂਪੁਣਾ ਉਹ ਖਤਮ ਨਹੀਂ ਹੋਏਗਾ, ਕਿਉਂਕਿ ਮੇਰੇ ਸਤਿਗੁਰੂ ਕਹਿੰਦੇ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਏ ਤਹਿ ਸੂਰਾ। ਉਹ ਵਿਕਾਰਾਂ ਨੂੰ ਵੀ ਜਿੱਤ ਲੈਂਦਾ, ਮੈਦਾਨੇ ਜੰਗ ਦੇ ਵਿੱਚ ਜੇ ਜੂਝਣਾ ਪੈ ਜਾਵੇ ਤੇ ਉਹ ਦੁਸ਼ਮਣਾਂ ਨੂੰ ਵੀ ਜਿੱਤ ਲੈਂਦਾ ਹੈ। ਸਤਿਗੁਰ ਬਚਨ ਕਰਦੇ ਨੇ ਕਿ ਇਸ ਸੰਸਾਰ ਦੇ ਉੱਤੇ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਇੱਕੋ ਜਾਣੈ, ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ ਦੁਆਰਾ ਉਹ ਜੋਗੀ ਅਸਲ ਵਿੱਚ ਜੋਗੀ ਹੈ ਜਿਹੜਾ ਇਹ ਸਮਝ ਗਿਆ ਕਿ ਇਸ ਸੰਸਾਰ ਦੇ ਉੱਤੇ ਪਰਮਾਤਮਾ ਇੱਕ ਹੈ। ਉਹਨੂੰ ਪਾਉਣ ਦੇ ਲਈ ਹਸੰਦਿਆਂ ਖਿਲੰਦਿਆਂ ਪਹਿਨਦਿਆਂ ਖਵਾਉਂਦਿਆਂ ਵਿੱਚੇ ਹੋਏ ਮੁਕਤ। ਸਤਿਗੁਰ ਬਚਨ ਕਰਦੇ ਹਨ ਜੀ,
ਕਾਜੀ ਸੋ ਜੋ ਉਲਟੀ ਕਰੈ।
ਹੁਣ ਅਗਲਾ ਜਿਹੜਾ ਹੈ, ਪਹਿਲਾ ਜੋਗੀ ਦੂਜਾ ਕਾਜੀ। ਕਾਜੀ ਕੀ ਕਰਦਾ ਸੀ ਜੀ ਉਸ ਸਮੇਂ? ਝੂਠ ਬੋਲਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਸੁਲਤਾਨਪੁਰ ਦੀ ਧਰਤੀ ਹਾਹਾਕਾਰ ਮੱਚ ਗਈ, ਨਾ ਕੋ ਹਿੰਦੂ ਨਾ ਮੁਸਲਮਾਨ ਹੋਕਾ ਦਿੱਤਾ ਗਿਆ। ਇਹਦਾ ਭਾਵੇ ਹਿੰਦੁਸਤਾਨ ਦੇ ਉੱਤੇ ਇਹ ਨਾ ਕੋਈ ਹਿੰਦੂ ਤੇ ਨਾ ਮੁਸਲਮਾਨ ਸੀ, ਐਸੀ ਗੱਲ ਨਹੀਂ ਹੈ। ਜਿਹੜੇ ਧਰਮ ਦਾ ਪਹਿਰਾਵਾ ਪਾਉਂਦੇ ਨੇ, ਜਾਂ ਕਹਿ ਲਈਏ, ਮੰਨ ਲਓ ਅਸੀਂ ਸਾਰੇ ਕਹਿੰਦੇ ਅਸੀਂ ਜੀ ਸਿੱਖ ਹਾਂ, ਕਿਉਂਕਿ ਸਾਡੀ ਪੈਦਾਇਸ਼ ਇੱਕ ਸਿੱਖ ਮਾਂ ਬਾਪ ਦੇ ਘਰ ਹੋਈ ਹੈ, ਜਿਹੜੇ ਗੁਰੂ ਨੂੰ ਮੰਨਦੇ ਸੀ, ਜਿਨ੍ਹਾਂ ਦਾ ਇਸ਼ਟ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਧਾਰਨ ਕੀਤੀ ਗਈ ਹੈ। ਇਸ ਕਰਕੇ ਅਸੀਂ ਕੀ ਜੀ ਸਿੱਖਾਂ ਦੇ ਘਰ ਪੈਦਾ ਹੋਏ। ਮੁਸਲਮਾਨਾਂ ਦੇ ਜਿਨ੍ਹਾਂ ਨੇ ਇਸਲਾਮ ਨੂੰ ਕਬੂਲ ਕੀਤਾ, ਮੁਸਲਮਾਨਾਂ ਦੇ ਘਰ ਹੋਏ ਪੈਦਾ ਹੋਏ, ਉਹਨਾਂ ਨੂੰ ਕਹਿ ਦਿੱਤਾ ਜੀ ਇਹ ਮੁਸਲਮਾਨ ਬੜੇ ਸਨ, ਬੜੇ ਬ੍ਰਾਹਮਣ ਸਨ, ਬੜੇ ਜੋਗੀ ਸਨ, ਬੜੇ ਮੁਸਲਮਾਨ ਸਨ। ਉਹਨਾਂ ਦੇ ਪ੍ਰਮੁੱਖ ਕਾਜੀ ਤੇ ਬ੍ਰਾਹਮਣ ਇਸ ਧਰਤੀ ਤੇ ਬੜੇ ਸਨ। ਹੁਣ ਰਾਜ ਜਿਹੜਾ ਸੀ ਉਹ ਇਸਲਾਮ ਦਾ, ਜਦੋਂ ਕਿਹਾ ਨਾ ਕੋ ਹਿੰਦੂ ਨਾ ਮੁਸਲਮਾਨ, ਰੌਲਾ ਪੈ ਗਿਆ ਸੁਲਤਾਨਪੁਰ। ਜਦੋਂ ਰੌਲਾ ਪਿਆ ਤੇ ਨਵਾਬ ਆਇਆ, ਮੈਂ ਲੰਬੀਰਾ ਨਾ ਲੈ ਕੇ ਜਾਵਾਂ, ਨਵਾਬ ਆਇਆ ਤੇ ਨਵਾਬ ਨੇ ਆਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਕਾਜੀ ਦਾ ਇਹ ਸਵਾਲ ਹੈ, ਤੁਸੀਂ ਇੱਕ ਗੱਲ ਕਹੀ, ਨਾ ਕੋ ਹਿੰਦੂ ਨਾ ਮੁਸਲਮਾਨ, ਤੁਹਾਡੇ ਸਾਹਮਣੇ ਇਹ ਸਾਰੇ ਨਜ਼ਰ ਆਉਂਦੇ ਨੇ, ਤੁਸੀਂ ਕਹਿੰਦੇ ਇੱਥੇ ਕੋਈ ਨਹੀਂ। ਗੁਰੂ ਸਾਹਿਬ ਕਹਿੰਦੇ, ਬਿਲਕੁਲ ਮੈਂ ਜੋ ਕਿਹਾ ਸੱਚ ਕਿਹਾ, ਇੱਥੇ ਨਿਬੇੜਾ ਹੀ ਸੱਚ ਦਾ ਹੋਣਾ। ਕਹਿੰਦੇ ਜੇ ਵਾਕਈ ਸੱਚ ਹੈ ਤੇ ਆਓ ਸਾਡੇ ਧਾਰਮਿਕ ਅਸਥਾਨ ਜਿਸ ਤਰ੍ਹਾਂ ਅੱਜ ਸਾਡੇ ਕੋਲੋਂ ਗੁਰੂ ਘਰ ਨੇ, ਉਸ ਸਮੇਂ ਸੁਲਤਾਨਪੁਰ ਦੇ ਵਿੱਚ ਵੱਡੀ ਮਸਜਿਦ ਬਣੀ ਹੋਈ ਸੀ, ਕਾਜੀ ਦੇ ਕੋਲ ਪਹੁੰਚ ਗਏ, ਕਹਿੰਦੇ ਜੇ ਨਹੀਂ ਤੁਸੀਂ ਧਰਮ ਦੇ ਵਿੱਚ ਵਿਤਕਰਾ ਰੱਖਦੇ ਤੇ ਫਿਰ ਪੜ੍ਹੋ ਸਾਡੇ ਨਾਲ ਨਵਾਜ਼। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਾਂ ਚਲੋ ਜੀ, ਅੱਜ ਰੌਲਾ ਪੈ ਜਾਂਦਾ ਜੀ, ਕੋਈ ਸਿੱਖ ਗੈਰ ਸਿੱਖ ਦੇ ਨਾਲ ਮਿਲ ਲੈਂਦਾ ਤੇ ਰੌਲਾ ਪੈ ਜਾਂਦਾ, ਕੋਈ ਕਥਾਵਾਚਕ ਗ੍ਰੰਥੀ, ਕੋਈ ਢਾਡੀ, ਕੋਈ ਰਾਗੀ ਕਿਸੇ ਗੈਰ ਸਿੱਖ ਦੇ ਨਾਲ ਮਿਲ ਰਹੇ ਤੇ ਰੌਲਾ ਪੈ ਜਾਂਦਾ, ਪਰ ਹੋਏ ਧਰਮੀ ਤੇ ਫਿਰ ਆਨੰਦ ਹੀ ਵੱਖਰਾ। ਖੈਰ ਕਾਜੀ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਬੈਠ ਗਏ, ਉਜੂ ਕੀਤਾ, ਜੋ ਇਸਲਾਮ ਧਰਮ ਦੇ ਅਨੁਸਾਰ ਖਲੋ ਕੇ ਜਦੋਂ ਨਵਾਜ਼ ਅਦਾ ਕਰਦੇ ਨੇ, ਗੁਰੂ ਨਾਨਕ ਸਾਹਿਬ ਜੀ ਇੱਕ ਪਾਸੇ ਖੜ੍ਹੇ ਹੋ ਕੇ ਉਹ ਨਵਾਜ਼ ਪੜ੍ਹ ਰਹੇ ਨੇ, ਗੁਰੂ ਪਾਤਸ਼ਾਹ ਜੀ ਵੇਖ ਕੇ ਹੱਸ ਰਹੇ ਨੇ, ਮੁਸਕਰਾ ਰਹੇ ਨੇ। ਇਹ ਹਾਸਾ ਉਹ ਨਹੀਂ ਕਿਸੇ ਦੀ ਖਿੱਲੀ ਉਡਾਉਣਾ, ਇਹ ਰੱਬ ਦੀ ਇਬਾਦਤ ਵਿੱਚ ਜੁੜੇ ਹੋਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੁਸਕਰਾ ਰਹੇ ਨੇ। ਵੇਖੋ ਇੱਕ ਧਰਮੀ ਕਿਵੇਂ ਪਖੰਡ ਕਰਦਾ ਪਿਆ। ਸਭ ਕੁਝ ਹੋਣ ਤੋਂ ਬਾਅਦ ਜਦੋਂ ਸਵਾਲ ਜਵਾਬ ਹੋਇਆ ਤੇ ਕਾਜੀ ਤੇ ਨਵਾਬ ਸਾਹਮਣੇ ਕਹਿੰਦੇ ਤੁਸੀਂ ਸਾਡੇ ਧਰਮ ਦੀ ਤੋਹੀਨ ਕੀਤੀ, ਕਹਿੰਦੇ ਬਿਲਕੁਲ ਨਹੀਂ, ਆਪਣੇ ਧਰਮ ਦੀ ਤੋਹੀਨ ਤੁਸੀਂ ਆਪ ਕੀਤੀ। ਕਹਿੰਦੇ ਕਿਵੇਂ? ਕਹਿੰਦੇ ਤੁਸੀਂ ਨਵਾਜ਼ ਤੇ ਪੜ੍ਹ ਰਹੇ ਸੀ ਪਰ ਉਹਦੇ ਵਿੱਚ ਸ਼ਾਮਿਲ ਨਹੀਂ ਸੀ। ਕਹਿੰਦੇ ਝੂਠ ਬੋਲਦੇ ਤੁਹਾਡੇ ਸਾਹਮਣੇ, ਆ ਲੋਕ ਗਵਾਹ ਨੇ। ਸਾਰੇ ਕਹਿੰਦੇ ਜੀ ਬਿਲਕੁਲ ਸੱਚ ਹੈ, ਇੱਥੇ ਇਹਨਾਂ ਨੇ ਨਵਾਜ਼ ਅਦਾ ਕੀਤੀ। ਕਹਿੰਦੇ ਇਹ ਸਰੀਰ ਰੂਪ ਵਿੱਚ ਤੇ ਇੱਥੇ ਨੇ ਪਰ ਇਹ ਮਨ ਕਰਕੇ ਇੱਥੇ ਨਹੀਂ, ਇਹਨਾਂ ਦਾ ਮਨ ਆਪੋ ਆਪਣੇ ਕਾਰੋਬਾਰਾਂ ਵਿੱਚ, ਇੱਕ ਘੋੜੇ ਖਰੀਦਣ ਵਾਸਤੇ ਗਿਆ, ਇੱਕ ਆਪਣੇ ਘਰ ਸੂਈ ਹੋਈ ਘੋੜੀ ਉਹਦੀ ਵਛੇਰੀ ਦੀ ਰਾਖੀ ਵਾਸਤੇ, ਮਨ ਉੱਥੇ ਹੈ, ਮਨ ਨਹੀਂ ਟਿਕਿਆ, ਇਸ ਕਰਕੇ ਇਹ ਅਸਲ ਵਿੱਚ ਨਵਾਜ਼ ਅਦਾ ਨਹੀਂ ਹੋਈ। ਮੇਰੇ ਸਤਿਗੁਰੂ ਨੇ ਇਹ ਸਮਝਾਇਆ ਤੇ ਸਤਿਗੁਰੂ ਅੱਜ ਵੀ ਸਮਝਾਉਂਦੇ ਨੇ ਕਿ ਅਸਲ ਵਿੱਚ ਇਹ ਗਿਆਨ ਤੋਂ ਹੀਣੇ ਨੇ। ਜੋਗੀ ਜੁਗਤ ਨਾ ਜਾਣੇ ਅੰਧ, ਤਿੰਨੇ ਉਜਾੜੇ ਕਾ ਬੰਦ। ਤੇ ਨਾਲ ਹੀ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਕਾਜੀ ਸੋਜ ਉਲਟੀ ਕਰੈ, ਜਿੱਥੇ ਤਿੰਨੇ ਉਜਾੜੇ ਕਾ ਬੰਦ ਕਿਹਾ, ਜੇ ਕਾਜੀ ਉਲਟੀ ਦਾ ਭਾਵ ਇਹ ਨਹੀਂ ਕਿ ਆਪਾਂ ਨੂੰ ਜਿਹੜਾ ਵਾ ਉਹ ਅੰਦਰ ਖਾਧਾ ਪੀਤਾ ਉਹ ਬਾਹਰ ਨਿਕਲਾਵੇ, ਬਿਲਕੁਲ ਨਹੀਂ। ਇੱਥੇ ਉਲਟੀ ਦਾ ਭਾਵ ਹੈ ਦੂਜਾ ਪਾਸਾ, ਪਛਾਂ ਪਛਾੜੀ ਕਰ ਲੈਣੀ, ਜਿੱਥੋਂ ਕੁਸੰਗਤ ਦਾ ਅਸਰ ਮਿਲੇ ਨਾ, ਜਿੱਥੇ ਮਾੜੀ ਮੱਤ ਹੋਵੇ ਉੱਥੇ ਪਿੱਠ ਕਰ ਲੈਣੀ ਚਾਹੀਦੀ ਆ ਜੀ, ਕੰਢ ਕਰ ਲੈਣੀ ਚਾਹੀਦੀ ਆ, ਉਹਦੇ ਵੱਲ ਮੁੱਖ ਕਰਨਾ ਹੀ ਨਹੀਂ ਚਾਹੀਦਾ। ਮੇਰੇ ਸਤਿਗੁਰੂ ਕਹਿੰਦੇ ਐਸਾ ਕਾਜੀ ਹੋਵੇ ਜੇ ਉਹ ਆਪਣੇ ਬੁਰੇ ਵਿਕਾਰਾਂ ਵੱਲੋਂ, ਭੈੜੇ ਵਿਕਾਰਾਂ ਵੱਲੋਂ ਕੰਢ ਕਰ ਲਵੇ, ਪਿੱਠ ਕਰ ਲਵੇ ਤੇ ਅਸਲ ਵਿੱਚ ਉਹ ਕਾਜੀ ਹੈ ਜੀ।
ਗੁਰ ਪ੍ਰਸਾਦੀ ਜੀਵਤ ਮਰੈ,
ਉਹਦਾ ਮੁੱਖ ਜਿਹੜਾ ਹੈ ਉਹ ਗੁਰੂ ਵੱਲ ਨੂੰ ਹੋਵੇ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ, ਗੁਰੂ ਦੀ ਕਿਰਪਾ ਹਾਸਲ ਕਰਕੇ ਜੀਵਤ ਮਰੈ। ਅਸੀਂ ਜੀਂਦੇ ਤੇ ਹੈਗੇ ਹਾਂ ਜੀ, ਤੇ ਮਰਨਾ ਕਿਵੇਂ ਹੈ? ਸਰੀਰ ਰੂਪ ਨਹੀਂ, ਇੱਥੇ ਮੌਤ ਸਰੀਰ ਦੀ ਗੱਲ ਨਹੀਂ, ਜ਼ਮੀਰ ਦੀ ਹੈ। ਅਸੀਂ ਬੜੀ ਵਾਰ ਸੁਣਿਆ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖ, ਉਹ ਕਹਿੰਦੇ ਜ਼ਮੀਰ ਦਾ ਮਰਨਾ ਜਿਹੜਾ ਵਾ ਮੌਤ ਹੈ, ਸਰੀਰ ਦਾ ਮਰਨਾ ਮੌਤ ਨਹੀਂ। ਸਰੀਰ ਤੇ ਸਾਰਿਆਂ ਦਾ ਬਿਨਸਨਹਾਰਾ ਜੀ, ਇਹ ਸਾਰਿਆਂ ਨੂੰ ਮਿਲਿਆ ਤੇ ਸਾਰਿਆਂ ਨੇ ਇਸ ਧਰਤੀ ਤੋਂ ਚਲੇ ਜਾਣਾ, ਪਰ ਇਸ ਜਿੰਦੇ ਜੀ ਜੇ ਕਿਸੇ ਦੀ ਜ਼ਮੀਰ ਮਰ ਗਈ ਤੇ ਉਹ ਮਰਿਆ ਹੋਇਆ। ਹੁਣ ਮਰਨਾ ਕਿਸ ਪਾਸੇ ਤੋਂ ਆ? ਗੁਰੂ ਵੱਲ ਨੂੰ ਨਹੀਂ ਮਰਨਾ। ਮੇਰੇ ਸਤਿਗੁਰੂ ਕਹਿੰਦੇ ਗੁਰਪ੍ਰਸਾਦੀ ਜੀਵਤ ਮਰੈ, ਜਿਉਂਦਿਆਂ ਜੀ ਮਰਨਾ ਕਿੱਧਰੋਂ ਆ? ਵਿਕਾਰਾਂ ਵੱਲੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਾ ਕਿਸੇ ਦੀ ਚੁਗਲੀ ਕਰਨੀ, ਨਾ ਕਿਸੇ ਦੀ ਨਿੰਦਿਆ ਕਰਨੀ, ਬਸ ਜ਼ਬਾਨ ਦੇ ਉੱਤੇ ਹੋਵੇ ਸਤਨਾਮ, ਸਤਨਾਮ, ਕੇਵਲ ਇਹੀ ਨਾਮ ਜਪਿਆ ਜਾਵੇ। ਨਿਤਨੇਮ ਨਹੀਂ ਪੜ੍ਹਨਾ ਆਉਂਦਾ, ਗੁਰਮੁਖੀ ਨਹੀਂ ਆਉਂਦੀ, ਬਾਣੀ ਨਹੀਂ ਪੜ੍ਹਨੀ ਆਉਂਦੀ। ਜਿਹੜੇ ਬਜ਼ੁਰਗ ਬੈਠੇ ਨੇ ਤੇ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾਣ, ਉਹਨਾਂ ਦੀ ਹਾਜ਼ਰੀ ਕਬੂਲ ਹੈ ਜੀ।
ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ,
ਬ੍ਰਾਹਮਣ ਅਸਲ ਵਿੱਚ ਉਹ ਹੈ ਜਿਹੜੀ ਬ੍ਰਹਮ ਦੀ ਵਿਦਿਆ ਹਾਸਲ ਕਰਦਾ, ਭਾਵ ਪਰਮਾਤਮਾ। ਇਹ ਨਹੀਂ ਵੀ ਚਾਰ ਅੱਖਰ ਪੜ੍ਹ ਰਹੇ ਬਾਣੀ ਨੂੰ, ਭਾਵ ਬ੍ਰਹਮ ਦੇ ਗਿਆਨ ਨੂੰ ਹਾਸਲ ਨਹੀਂ ਕੀਤਾ, ਤੇ ਗਿਆਨ ਸਾਡੇ ਕੋਲ ਬੜੇ ਬੜੇ ਵੱਡੇ ਗ੍ਰੰਥ ਆ ਜੀ, ਉਹ ਪੜ੍ਹ ਪੜ੍ਹ ਕੇ ਉਹਦਾ ਗਿਆਤਾ ਬਣ ਜਾਵੇ? ਸਤਿਗੁਰ ਕਹਿੰਦੇ ਬਿਲਕੁਲ ਨਹੀਂ। ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰਾ, ਉਹ ਮੂਰਖ ਹੈ ਪੜ੍ਹਿਆ ਹੋਇਆ ਜਿਹੜਾ ਗਿਆਨ ਦਾ ਅਹੰਕਾਰ ਕਰੇ ਕਿ ਮੇਰੇ ਤੋਂ ਬੜਾ ਗਿਆਨ ਆ ਜੀ, ਮੈਂ ਬੜਾ ਪੜ੍ਹਿਆ ਲਿਖਿਆ ਜੀ, ਮੇਰੇ ਕੋਲ ਇੰਨੀਆਂ ਡਿਗਰੀਆਂ। ਪਰ ਜੇ ਅੰਦਰ ਧੀਰਜ ਨਹੀਂ ਹੈ ਮੇਰੇ, ਸਤਿਗੁਰ ਕਹਿੰਦੇ ਉਹ ਫਿਰ ਹੰਕਾਰ ਦਾ ਭਰਿਆ ਹੋਇਆ ਇਸ ਸੰਸਾਰ ਦੇ ਵਿੱਚ ਡੁੱਬ ਜਾਂਦਾ ਹੈ। ਤੇ ਮੇਰੇ ਸਤਿਗੁਰ ਕਹਿੰਦੇ ਅਸਲ ਵਿੱਚ ਜਿਹੜਾ ਬ੍ਰਾਹਮਣ ਗਿਆਨ ਹਾਸਲ ਕਰਕੇ ਉਸ ਬ੍ਰਹਮ ਦੀ ਪਛਾਣ ਕਰ ਲੈਂਦਾ ਹੈ, ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ ਜੀ,
ਆਪ ਤਰੈ ਸਗਲੇ ਕੁਲ ਤਾਰੈ,
ਉਹ ਆਪ ਵੀ ਤਰ ਜਾਂਦਾ ਤੇ ਆਪਣੀਆਂ ਕੁੱਲਾਂ ਨੂੰ ਵੀ ਤਾਰ ਦਿੰਦਾ ਹੈ ਜੀ।
ਦਾਨ ਸਬੰਧ ਸੋਈ ਦਿਲ ਧੋਵੈ,
ਅਸਲ ਵਿੱਚ ਅਖੀਰਲੇ ਇਸ ਪਦੇ ਵਿੱਚ ਸਤਿਗੁਰੂ ਕਹਿੰਦੇ ਸਿਆਣਾ ਮਨੁੱਖ ਦਾਨ ਸਬੰਧ, ਸਿਆਣਾ ਮਨੁੱਖ ਸੋਈ ਦਿਲ ਧੋਵੈ, ਦਿਲ ਤੇ ਕੀ ਆ ਜੀ, ਮੈਲ ਚੰਬੜੀ ਹੋਈ ਹੈ ਪਾਪਾਂ ਦੀ ਮੈਲ, ਇਹ ਇਸ ਜਨਮ ਦੀ ਨਹੀਂ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਇਹ ਪਤਾ ਨਹੀਂ 84 ਲੱਖ ਜੂਨਾਂ ਦੇ ਭੋਗ ਭੋਗਦਿਆਂ ਹੋਇਆਂ ਇੰਨੇ ਜ਼ਹਿਰ ਵੀ ਆਪਣੇ ਅੰਦਰ, ਭਾਵ ਹਰ ਇੱਕ ਜੂਨੀ ਦੇ ਵਿੱਚੋਂ ਨਿਕਲ ਕੇ ਤੇ ਉਹਦਾ ਪ੍ਰਭਾਵ ਕਬੂਲ ਕੇ ਆਇਆ, ਇਸ ਕਰਕੇ ਇਸ ਮਨ ਦੇ ਉੱਤੇ ਜਿਹੜੀ ਹੈ ਉਹ ਮਲ ਲੱਗੀ ਹੋਈ ਹੈ। ਇਹਨੂੰ ਧੁੰਦਾ ਕੌਣ ਹੈ ਜੀ? ਮੂਰਖ ਮਨੁੱਖ ਨਹੀਂ, ਮੂਰਖ ਤੇ ਫਿਰ ਉਹੀ ਕੁਝ ਵਿਹਾਂਜਦਾ, ਸਿਆਣਾ ਮਨੁੱਖ। ਸਤਿਗੁਰੂ ਕਹਿੰਦੇ ਜਿਹੜਾ ਸਿਆਣਾ ਹੈ ਉਹ ਆਪਣੇ ਇਸ ਦਿਲ ਨੂੰ ਧੋ ਲੈਂਦਾ ਹੈ ਜੀ।
ਮੁਸਲਮਾਨ ਸੋਈ ਮਲ ਖੋਵੈ,
ਅਸਲ ਵਿੱਚ ਧਰਤੀ ਤੇ ਮੁਸਲਮਾਨ ਸੋਈ, ਸੋਈ ਮੁਸਲਮਾਨ ਭਾਵ ਉਹੀ ਮੁਸਲਮਾਨ ਹੈ ਮਲ ਖੋਵੈ, ਜਿਹਦੇ ਮਨ ਉੱਤੇ ਮਲ ਨਹੀਂ, ਮੈਲ ਸੀ ਨਾ ਤੇ ਇੱਕ ਖਿੰਨ ਵਿੱਚ ਸਾਹਿਬਜ਼ਾਦਿਆਂ ਨੂੰ ਸਜ਼ਾ ਦਿਵਾਉਣ ਦੇ ਲਈ ਮਨ ਮੈਲਾ ਸੀ। ਕੀ ਮੈਲ ਸੀ ਜੀ? ਮਾਇਆ ਮਿਲੇਗੀ, ਵਜ਼ੀਰ ਖਾਂ ਖੁਸ਼ ਹੋ ਜਾਵੇਗਾ, ਸੂਬਾ ਏ ਸਰਹੰਦ ਖੁਸ਼ ਹੋ ਜਾਵੇਗਾ, ਧਨ ਪਦਾਰਥ ਦੇਵੇਗਾ, ਚੰਗੀ ਜ਼ਿੰਦਗੀ ਬਸਰ ਕਰਾਂਗੇ, ਪਰ ਇਹਨਾਂ ਨਹੀਂ ਪਤਾ ਵੀ ਅੰਤ ਸਮਾਂ ਜਿਹੜਾ ਉਹ ਮੌਤ ਤੇ ਆਉਣੀ ਹੈ, ਇਹ ਸਭ ਕੁਝ ਕਮਾਇਆ ਇੱਥੇ ਰਹਿ ਜਾਣਾ। ਕਮਾਈ ਕਰਨੀ ਗੁਰੂ ਦੇ ਨਹੀਂ ਲੋਕ, ਭਗਤ ਧੰਨਾ ਜੀ ਨੂੰ ਪੁੱਛੀਏ ਨਾ, ਉਹ ਕਹਿੰਦੇ ਮੈਂ ਤੇਰਾ ਮੰਗਤਾ ਹਾਂ ਗੋਪਾਲ, ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ, ਮੈਂ ਸੁਣਿਆ, ਮੈਂ ਝੂਠ ਨਹੀਂ ਬੋਲਦਾ, ਮੈਂ ਸੁਣਿਆ ਕਿ ਜਿਹੜੀ ਤੇਰੀ ਭਗਤੀ ਕਰਦੇ ਉਹਦੇ ਤੂੰ ਸਾਰੇ ਕਾਰਜ ਸਵਾਰਦਾ। ਮੈਂ ਬੜਾ ਗਰੀਬ ਬੜਾ ਜਿਹਾ, ਮੈਂ ਤੇ ਇੱਕ ਕਿਸਾਨ ਹਲ ਵਾਹੁਣ ਵਾਲਾ, ਫਸਲ ਚੰਗੀ ਹੋ ਜੇ ਮਾੜੀ ਹੋ ਜੇ ਮੈਨੂੰ ਨਹੀਂ ਪਤਾ, ਮੇਰੇ ਘਰ ਵਿੱਚ ਤੇ ਰੋਟੀ ਨਹੀਂ ਪੱਕਦੀ, ਸਭ ਤੋਂ ਪਹਿਲਾਂ ਤੇਰੀ ਭਗਤੀ ਕਰਨ ਤੋਂ ਪਹਿਲਾਂ ਮੈਨੂੰ ਆਹ ਕੁਝ ਦੇ, ਦਾਲ ਸਿੱਧਾ ਮੰਗੋ ਘੀਓ ਹਮਰਿਆ ਖੁਸ਼ੀ ਕਰੇ ਨਿਤ ਜੀਓ, ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ, ਮਾੜੀ ਮੋਟੀ ਕੋਈ ਵੀ ਚੀਜ਼ ਨਹੀਂ ਮੰਗੀ। ਤੇ ਅਖੀਰ ਉੱਤੇ ਅੱਜ ਦੇ ਸਮੇਂ ਦੀ ਜਿਹੜੀ ਮੰਗ ਹੈ ਭਗਤ ਧੰਨੇ ਨੇ ਮੰਗੀ, ਘਰ ਕੀ ਗੀਹਣ ਚੰਗੀ, ਦਾਜ ਨਾ ਵੇਖਿਆ ਕਰੋ, ਕਿੱਥੋਂ ਗੱਡੀ ਆਉਣੀ ਹੈ, ਕਿੱਥੋਂ ਕਾਰ ਆਉਣੀ ਹੈ, ਕੁੜੀ ਪੜ੍ਹੀ ਲਿਖੀ ਹੋਵੇ, ਡਿਊਟੀ ਕਰਦੀ ਹੋਵੇ, ਨੌਕਰੀ ਕਰਦੀ ਹੋਵੇ, ਪੈਸਾ ਆਉਣਾ ਬਿਲਕੁਲ ਨਹੀਂ। ਘਰ ਕੀ ਜੀਹਣ ਚੰਗੀ, ਔਰਤ ਚੰਗੀ ਹੋਵੇ ਘਰ ਦੀ ਤੇ ਘਰ ਨੂੰ ਸਵਰਗ ਬਣਾ ਦਿੰਦੀ ਹੈ, ਘਰ ਦੀ ਚੰਗੀ ਔਰਤ ਮੰਗੋ, ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਸਾਡੇ ਘਰ ਨੂੰ ਆਵੇ, ਧੀ ਬਣ ਕੇ ਆਵੇ, ਮਾਇਆ ਵਾਲੀ ਨਹੀਂ ਚੰਗੇ ਗੁਣਾਂ ਵਾਲੀ ਹੋਵੇ, ਚੰਗੇ ਗੁਣਾਂ ਵਾਲੀ ਘਰ ਨੂੰ ਸਵਾਰ ਦਿੰਦੀ ਹੈ। ਅੱਜ ਜਿਸ ਦਰ ਤੇ ਬੈਠੇ ਹਾਂ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੀਬੀ ਭਾਨੀ ਜੀ ਦਾ ਰਿਸ਼ਤਾ ਕੀਤਾ, ਇੱਕ ਚੰਗੀ ਘਰ ਦੇ ਵਿੱਚ ਇਸਤਰੀ ਆਈ, ਭਾਈ ਜੇਠੇ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਦਵੀ ਮਿਲਦੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਲੋਕ ਕਹਿੰਦੇ ਇਸ ਜੇਠੇ ਦੇ ਘਰ ਵਿੱਚ ਰੋਟੀ ਨਹੀਂ ਪੱਕਦੀ, ਕਹਿੰਦੇ ਮੇਰੀਆਂ ਨਜ਼ਰਾਂ ਦੇ ਨਾਲ ਵੇਖੋ ਇਸ ਦਰ ਦੇ ਉੱਤੋਂ, ਇਸ ਥਾਂ ਦੇ ਉੱਤੋਂ ਕੋਈ ਵੀ ਭੁੱਖਾ ਨਹੀਂ ਜਾਇਆ ਕਰੇਗਾ, ਇਸ ਦਰ ਦੇ ਉੱਤੇ 24 ਘੰਟੇ ਲੰਗਰ ਪ੍ਰਸ਼ਾਦਾ ਚੱਲਿਆ ਕਰੇਗਾ, ਅੱਜ ਸਮੁੱਚਾ ਸੰਸਾਰ ਇੱਥੇ ਢੁੱਕ ਜਾਵੇ, ਇਸ ਦਰ ਦੇ ਉੱਤੋਂ ਕਦੇ ਕੋਈ ਰਾਤ ਭੁੱਖਾ ਸੁੱਤਾ ਨਹੀਂ, ਸਾਰੇ ਇੱਥੇ ਆਣ ਕੇ ਆਪਣੇ ਪੇਟ ਦੀ ਪੂਰਤੀ ਕਰਦੇ ਨੇ, ਤੇ ਜਿਹੜੇ ਜਗਿਆਸੂ ਆਉਂਦੇ ਨੇ ਜਗਿਆਸਾ ਲੈ ਕੇ ਉਹਨਾਂ ਦੇ ਮਨ ਦੀ ਤ੍ਰਿਪਤੀ ਵੀ ਇੱਥੋਂ ਹੁੰਦੀ ਹੈ। ਇਸ ਕਰਕੇ ਮੇਰੇ ਸਤਿਗੁਰੂ ਕਹਿੰਦੇ ਨੇ ਮੁਸਲਮਾਨ ਸੂਈ ਮਲ ਖੂਹੈ। ਮੁਸਲਮਾਨ ਉਹ ਹੈ ਜਿਹੜਾ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਲਾ ਦੇਵੇ ਜੀ।
ਪੜਿਆ ਬੂਝੈ ਸੋ ਪਰਮਾਨ।
ਇਸ ਸੰਸਾਰ ਦੇ ਵਿੱਚ ਜਿਹੜਾ ਪੜ੍ਹ ਕੇ ਸਮਝ ਲਵੇ, ਬੁੱਝੇ, ਬੁਝਾਰਤ ਪਾਉਂਦੇ ਹੁੰਦੇ ਹਾਂ ਜੀ, ਅੱਖਣਾ ਬੁੱਝੋ, ਜਿਹਨੇ ਰੱਬ ਦੀ ਇਬਾਦਤ ਦੇ ਗੁਣ ਤਰੀਕੇ ਬੁੱਝ ਲਵੇ, ਉਹੀ ਇਸ ਸੰਸਾਰ ਦੇ ਉੱਤੇ ਪ੍ਰਵਾਨ ਹੈ ਜੀ।
ਜਿਸ ਸਿਰ ਦਰਗਹ ਕਾ ਨਿਸ਼ਾਨ।
ਸਤਿਗੁਰੂ ਕਹਿੰਦੇ ਅਸਲ ਵਿੱਚ ਉਹੀ ਮਨੁੱਖ ਪੜ੍ਹ ਕੇ ਇਹ ਬੁੱਝ ਸਮਝ ਸਕਦਾ ਹੈ ਜਿਹਦੇ ਮੱਥੇ ਉੱਤੇ ਲੇਖ ਲਿਖੇ ਹੋਣ। ਇਹ ਲੇਖ ਲਿਖਾਉਣੇ ਪੈਂਦੇ ਨੇ, ਅਸੀਂ ਉਹ ਪੜ੍ਹਦੇ ਹਾਂ ਨਾ, ਸਤਿਗੁਰੂ ਨੇ ਇਹ ਕਿ ਤੂੰ ਸਾਤਾ ਪਾ ਦਿੱਤਾ। ਮਾਨਕ ਕਿਹਾ ਪਾਤਸ਼ਾਹ ਇੱਕ ਪੁੱਤ ਦੀ ਜ਼ਰੂਰਤ ਹੈ, ਘਰ ਵਿੱਚ ਔਲਾਦ ਨਹੀਂ, ਔਲਾਦ ਤੋਂ ਹੀਣੀ ਹਾਂ। ਸਤਿਗੁਰੂ ਕਹਿੰਦੇ ਤੇਰੇ ਕਰਮਾਂ 'ਚ ਨਹੀਂ ਲਿਖਿਆ, ਭਰੋਸਾ ਰੱਖ ਕੇ ਪਹਿਲਾਂ ਵਾਪਸ ਗਈ। ਸਿੱਖ ਨੇ ਆਖਿਆ ਤੂੰ ਭਰੋਸਾ ਰੱਖ ਕੇ ਕਹਿ ਇੱਥੇ ਵੀ ਅਤੇ ਉੱਥੇ ਵੀ। ਤੂੰ ਜਦੋਂ ਜਾ ਕੇ ਕਿਹਾ ਨਾ ਵੀ ਦਾਤਾ ਇੱਥੇ ਵੀ ਅਤੇ ਉੱਥੇ ਵੀ ਤੂੰ, ਤੂੰ ਹੀ ਲਿਖਣੇ ਲਿਖ ਦੇ, ਅਤੇ ਫਿਰ ਉੱਥੇ ਇਹ ਕਿ ਤੂੰ ਸਾਤਾ ਬਣ ਗਿਆ। ਭਾਵ ਕਹਿਣ ਤੋਂ ਇਹ ਹੈ ਜਿਹਦੇ ਸਿਰ ਉੱਤੇ ਨਿਸ਼ਾਨ ਉਹਦੀ ਬੰਦਗੀ ਦਾ ਬਣ ਜਾਵੇ, ਉਹ ਇਹ ਸਮਝ ਲੈਂਦਾ ਹੈ ਅਤੇ ਬਣੇਗਾ ਤਾਂ ਜਿਹਦੇ ਉੱਤੇ ਗੁਰ ਕਿਰਪਾ ਜਿਹ ਨਰਕੋ ਕੀਨੀ ਅਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਸਤਿਗੁਰ ਕਿਰਪਾ ਕਰਨ। ਮੈਂ ਬੇਨਤੀ ਕਰਾਂ ਕਿਉਂਕਿ ਮੇਰਾ ਇਲਾਕਾ ਹੈ ਡੇਰਾ ਬਾਬਾ ਨਾਨਕ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ, ਬੜਾ ਭਾਰੀ ਜੋੜ ਮੇਲਾ ਲੱਗਦਾ ਹੈ। ਹੁਸ਼ਿਆਰਪੁਰ ਤੋਂ ਸੈਣੀ ਖੰਡਿਆਲੇ ਤੋਂ ਸੰਘ ਚੱਲਦਾ ਹੈ ਪੈਦਲ, ਚਾਰ ਦਿਨਾਂ ਦਾ ਸਫ਼ਰ ਤੈਅ ਕਰਕੇ ਅਤੇ ਅੱਜ ਦੇ ਦਿਨ ਉਹ ਪਹੁੰਚਦਾ ਹੈ। ਇਹਦਾ ਇੱਕ ਇਤਿਹਾਸ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਚੋਲਾ ਬਾਬਾ ਕਾਬਲੀ ਮੱਲ ਜੀ ਉਹਨਾਂ ਨੇ ਲਿਆਂਦਾ ਸੀ ਅਤੇ ਉਹਨਾਂ ਨੂੰ ਇੱਥੇ ਸਥਾਪਿਤ ਕਰਨਾ। ਖੈਰ ਮੈਂ ਬੇਨਤੀ ਕਰਾਂ ਜਿੰਨੇ ਵੀ ਸਾਡੇ ਇਲਾਕਾ ਨਿਵਾਸੀ ਜਾਂ ਉਸ ਸੰਘ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ, ਸਾਰਿਆਂ ਨੂੰ ਬੇਨਤੀ ਹੈ ਕਿ ਬੜੀ ਹਲੀਮੀ ਦੇ ਨਾਲ, ਬੜੇ ਪਿਆਰ ਦੇ ਨਾਲ ਜੋ ਸਤ ਸੰਗਤ ਹੈ ਨਾ ਉਹਦਾ ਜਿਹੜਾ ਪ੍ਰਭਾਵ ਹੈ ਉਹਨੂੰ ਬਣਾਈ ਰੱਖੀਏ ਅਤੇ ਇਸ ਸਲਾਨਾ ਜੋੜ ਮੇਲੇ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਿਗੁਰੂ ਸਾਨੂੰ ਸਾਰਿਆਂ ਨੂੰ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਾਡੀ ਝੋਲੀ ਦੇ ਵਿੱਚ ਨਾਮਦਾਨ ਗੁਰਸਿੱਖੀ ਜੀਵਨ ਤੋਂ ਸਮੱਤ ਦਾ ਦਾਨ ਪਾਉਣ। ਸਤਿਗੁਰ ਕਿਰਪਾ ਕਰਨ। ਆਓ ਅਖੀਰਲਾ ਪਦਾ ਪੜ੍ਹ ਕੇ ਸਮਾਪਤੀ ਕਰੀਏ ਜੀ।
ਦਾਨ ਸਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ, ਪੜਿਆ ਬੂਝੈ ਸੋ ਪਰਮਾਨ, ਜਿਸ ਸਿਰ ਦਰਗਹ ਕਾ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।